तू अंतर जामी पुरख भगवान दासं दास कह जन नानक जे हा तू कराहे ते हा हाँ करी बखियान दंडोत बंदन अनेक बार सर्व कला समरथ दोलन तेरा खो प्रभु नानक दे कर हथ परम सम्मान योग साहिब श्री गुरु ग्रंथ साहिब सच्चे पातशाह जी के पावन पवित्र हजूरी अंदर दशमेश किताब साहिब श्री गुरु गोबिंद सिंह साहिब सच्चे पातशाह जी उन्हां दा पावन पवित्र आगमन पुरब आप जी अज मना रहे हो। सतगुरु के ही उच्चारण किए हुए पवित्र बचना विचों सन्मान योग भाई साहब जी होना ने कीर्तन श्रवण कराया है। आओ सतगुरु गुरु गोबिंद सिंह साहब महाराज कृपा कर आप अपने शब्द की कला वरदान ता जो कुछ समा हजूर की अमृत बाणी और जीवन विचों कुछ विचार आप सांझे कर सकिए। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु श्री गुरु गोबिंद सिंह साहिब जी बारे अनेक विद्वानों ने परमेश्वर की दित्ती हुई सोच अनुसार वार्तक रूप में और कविता के रूप में हजूर का जीवन दातार जी की करनी उन लिखने का बयान का यत्न किया। कई बारी समा पा के जे कोई गल लिखी जाए सुन सुना के ते मनुखी मन अक्सर यह सोचन लग पैंदा है कि जो कुछ इसने सुनिया है यह कोई बता चढ़ा के तां गल नहीं कर रहा, पर जे कोई चश्मदीद गवाह होवे उन्हें अखां नाल देखिया नहीं होवे ते कल्ला देखिया नहीं उन्हें हजूर की शोह नू भी माणिया होवे ते जदों ओ सिद्ध करदा है ਤੇ ਬੰਦੇ ਦਾ ਮਨ ਭਰੋਸੇ ਵਿੱਚ ਚਲਾ ਜਾਂਦਾ ਕਿ ਇਹ ਤਾਂ ਬਚਨ ਉਸ ਨੇ ਕਹੇ ਨੇ ਕਿ ਜਿਹਨੇ ਸਤਿਗੁਰੂ ਦੇ ਚਰਨਾਂ ਵਿੱਚ ਤੇ ਗੁਰੂ ਦੇ ਬਚਨਾਂ ਦਾ ਰੱਜ ਕੇ ਪਿਆਰ ਮਾਣਿਆ ਉਹਨਾਂ ਵਿੱਚ ਨੇ ਹਜ਼ੂਰ ਤੇ ਹਜ਼ੂਰੀ ਕਵੀ ਦੀ ਪਰ ਇਹਨਾਂ ਵਿੱਚੋਂ ਜੋ ਸਿਰਮੌਰ ਨੇ ਉਹ ਸਨਮਾਨ ਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖ ਵਿੱਚ ਜਿਹੜੀ ਉਹਨਾਂ ਨੇ ਸ਼ਰਧਾ ਅਕੀਦਤ ਭਾਵਨਾ ਭੇਟ ਕੀਤੀ ਪੇਸ਼ ਕੀਤੀ ਉਹ ਕੇਵਲ ਇੱਕ ਕਵੀ ਦੇ ਖਿਆਲਾਂ ਦੀ ਉਡਾਰੀ ਨਹੀਂ ਉਹਨੇ ਸੱਚਮੁੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਇਹ ਕੁਛ ਮਾਣਿਆ ਤੇ ਕਹਿ ਉਹ ਰਿਹਾ ਕਿ ਜਿਸ ਦਾ ਉਸ ਵੇਲੇ ਕੋਈ ਵੀ ਇਹਦਾ ਸਮਕਾਲੀ ਨਹੀਂ ਕਿ ਜਿਹੜਾ ਇਹਦੀ ਵਿਦਵਤਾ ਦਾ ਕੋਈ ਮੁਕਾਬਲਾ ਕਰ ਸਕੇ ਉਹਨਾਂ ਨੇ ਹਜ਼ੂਰ ਦੀ ਸਿਫਤ ਵਿੱਚ ਜਿਹੜੇ ਸ਼ਬਦ ਕਹੇ ਅਸੀਂ ਉਹਦੇ ਤੋਂ ਸ਼ੁਰੂਆਤ ਕਰਨੀ ਹੈ ਉਹਨਾਂ ਨੇ ਪਹਿਲਾ ਬਚਨ ਇਹੀ ਕਿਹਾ ਆਪਣੀ ਰਚਨਾ ਵਿੱਚ ਗੁਰੂ ਜੀ ਦੀ ਸਿਫਤ ਕਰਦਿਆਂ ਹੋਇਆਂ ਕਿ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਏ ਨੇ ਧੰਨ ਗੁਰੂ ਗੋਬਿੰਦ ਸਿੰਘ ਸਭਨਾ ਦੇ ਮਦਦਗਾਰ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਮਦਦਗਾਰ ਪਾਰ ਬ੍ਰਹਮ ਪਰਮੇਸ਼ਵਰ ਆਪ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹੱਕ ਰਾਹ ਗੰਜ਼ੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਕੋਲ ਪਰਮਾਤਮਾ ਦੇ ਘਰ ਦੀ ਰੂਹਾਨੀਅਤ ਦੀ ਚਾਬੀ ਹੈ ਗੁਰੂ ਗੋਬਿੰਦ ਸਿੰਘ ਉਸ ਰੂਹਾਨੀਅਤ ਨੂਰ ਦੇ ਮਾਲਕ ਨੇ ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ ਪਰਮਾਤਮਾ ਦੇ ਸੱਚ ਦੇ ਘਰ ਦੇ ਜਾਣਕਾਰ ਭੇਦੀ ਨੇ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਸ਼ਹਿਨ ਸ਼ਾਹ ਦੇ ਸ਼ਹਿਨ ਸ਼ਾਹ ਸ਼ਾਹ ਦੇ ਸ਼ਾਹ ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ ਖਸਮਰਾ ਜਾ ਕਹਾ ਗੁਰ ਗੋਬਿੰਦ ਸਿੰਘ ਦੋ ਜਹਾਨਾਂ ਦੇ ਸਵਾਮੀ ਨੇ ਗੁਰੂ ਗੋਬਿੰਦ ਸਿੰਘ ਰੁਲਦਿਆਂ ਹੋਇਆਂ ਦੇ ਸਾਈ ਨੇ ਗੁਰੂ ਗੋਬਿੰਦ ਸਿੰਘ ਪਾਕੀਆਂ ਨੂੰ ਭੰਨਣ ਵਾਲੇ ਨੇ ਗੁਰੂ ਗੋਬਿੰਦ ਸਿੰਘ ਪਰ ਉਹਦੇ ਵਿੱਚ ਜਿਹੜੀਆਂ ਉਹਨਾਂ ਸ਼ਰਧਾ ਦੀ ਅਖੀਰ ਦੀ ਗੱਲ ਕਹੀ ਮੈਂ ਵਿੱਚੋਂ ਵਿੱਚੋਂ ਸਿਰਫ ਅਰਜ ਕਰ ਲਗੀ ਉਹ ਕਹਿੰਦੇ ਹੱਕ ਰਾਮ ਮਹਬੂਬ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚ ਨੂੰ ਪਿਆਰ ਕਰਨ ਵਾਲੇ ਨੇ ਪਰਮਾਤਮਾ ਦੇ ਪਿਆਰੇ ਨੇ ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ ਖੋਜੀ ਵੀ ਆਪ ਨੇ ਮਸ਼ੂਕ ਵੀ ਆਪ ਨੇ ਆਸ਼ਕ ਵੀ ਆਪ ਨੇ ਆਪ ਹੀ ਪੂਜਾ ਨੇ ਤੇ ਆਪ ਹੀ ਸਵਾਮੀ ਸਭ ਕੁਝ ਆਪ ਨੇ ਫਿਰ ਖਾਲਸਾ ਬੇਕੀਨਾ ਗੁਰੂ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਇੰਨਾ ਪਵਿੱਤਰ ਅੰਦਰ ਕਿ ਰੰਚਕ ਮਾਤਰ ਵੀ ਕਿਤੇ ਦਵੈਸ਼ ਨਹੀਂ ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚ ਦੇ ਦਰਪਣ ਫਿਰ ਅੱਗੇ ਉਹਨਾਂ ਬਚਨ ਕੀਤੇ ਕਹਿਣ ਲੱਗੇ ਜੇ ਮੇਰੇ ਤੋਂ ਕੋਈ ਪੁੱਛ ਕੇ ਦੇਖੇ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਹਰ ਦ੍ਰਿਸ਼ਟਮਾਨ ਕਾਰ ਦੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਕੁਝ ਕਰਨ ਵਾਲੇ ਨੇ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਜਿਹਦੀ ਕੋਈ ਵੀ ਬਾਂਹ ਨਹੀਂ ਪਕੜਦਾ ਉਹਨਾਂ ਦੀ ਬਾਂਹ ਪਕੜਨ ਵਾਲੇ ਨੇ ਗੁਰੂ ਗੋਬਿੰਦ ਸਿੰਘ ਇਹ ਸਿਰਫ ਦੇ ਸ਼ਬਦ ਕਹਿੰਦਿਆਂ ਕਹਿੰਦੇ ਅਖੀਰ ਤੇ ਉਹਨਾਂ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰਨਾ ਵਾ ਕਿ ਤੁਸੀਂ ਇੱਕ ਕਿਰਪਾਲਤਾ ਮੇਰੇ ਤੇ ਕਰੋ ਮਾਪਿਆਂ ਨੇ ਨਾਮ ਨੰਦ ਲਾਲ ਰੱਖਿਆ ਤੇ ਮੈਂ ਆਪਣੇ ਲਾਲ ਸ਼ਬਦ ਨੂੰ ਜੋੜ ਕੇ ਆਪ ਜੀ ਦੇ ਘਰ ਦਾ ਕੂਕਰ ਗੁਣਾ ਸਤਿਕਾਰਨਾ ਵਾ ਤੇ ਤੁਸੀਂ ਕਿਰਪਾ ਕਰਕੇ ਆਪਣੀ ਨਿਸ਼ਾਨੀ ਮੇਰੇ ਗਲੇ ਵਿੱਚ ਪਾ ਦੇ। ਉਹਨਾਂ ਦੇ ਸ਼ਬਦ ਨੇ ਕਿ ਲਾਲ ਸੱਜ ਕੇ ਗੁਲਾਮ ਗੁਰਗੋਬਿੰਦ ਸਿੰਘ ਦਾਗਦਾਰੇ ਨਾਮ ਗੁਰਗੋਬਿੰਦ ਸਿੰਘ, ਮੈਂ ਆਪ ਜੀ ਦੇ ਦਰ ਦਾ ਕੂਕਰ ਹਾਂ, ਆਪ ਜੀ ਦਾ ਨਿਸ਼ਾਨ ਮੇਰੇ ਤੇ ਪਿਆ ਹੈ। ਪਰ ਫਿਰ ਆਵਾਜ਼ ਦਿੰਦੇ ਨੇ ਨਕੀ, ਤੇਰੇ ਦਰ ਦੇ ਕੂਕਰ ਵੀ ਬਹੁਤ ਉੱਚੇ ਨੇ, ਮੈਂ ਤਾਂ ਤੇਰੇ ਦਰ ਦੇ ਕੂਕਰਾਂ ਤੋਂ ਵੀ ਨੀਵਾਂ ਵਾਂ, ਤੇ ਸੱਚ ਮੇਰੇ ਮਾਲਕ ਮੈਂ ਤਾਂ ਉੱਥੇ ਬੈਠਾ ਰੋਟੀਆਂ ਦੇ ਟੁਕੜੇ ਚੁਟਵਾ। ਹੁਣ ਦੇਖੋ ਉਹਨੇ ਅੱਖਾਂ ਨਾਲ ਦੇਖਿਆ, ਉਹਨੇ ਸਭ ਕੁਝ ਮਾਣਿਆ, ਤੇ ਉਹਦੇ ਸ਼ਬਦ ਕਿ ਲਾਲ ਸੱਜ ਕੇ ਗੁਲਾਮ ਗੁਰਗੋਬਿੰਦ ਸਿੰਘ ਦਾਗਦਾਰੇ ਨਾਮ ਗੁਰਗੋਬਿੰਦ ਸਿੰਘ ਕਮ ਪ੍ਰੀਮ ਚੇ ਸਹਿਬਾਨ ਗੁਰਗੋਬਿੰਦ ਸਿੰਘ ਰੇਜ਼ਾ ਚੀਨੇ ਖਾਨ ਗੁਰਗੋਬਿੰਦ ਸਿੰਘ, ਮੈਂ ਤਾਂ ਆਪ ਜੀ ਦੇ ਦਰ ਤੇ ਪਏ ਹੋਏ ਰੋਟੀਆਂ ਦੇ ਭੋਰੇ ਚੁੱਕਣ ਵਾਲਾ, ਟੁਕੜੇ ਚੁੱਕਣ ਵਾਲਾ। ਉਹਨਾਂ ਸ਼ਿਫਤ ਵਿੱਚ ਕਮਾਲ ਕਰ ਦਿੱਤੀ। ਜਦੋਂ ਅੱਲਾ ਯਾਰ ਖਾਂ ਜੋਗੀ ਨੂੰ ਫਿਰ ਹਜ਼ੂਰ ਦੀ ਬਾਣੀ ਵਿੱਚੋਂ ਕੁਛ ਬੇਨਤੀ ਕਰਨੀ ਹੈ ਸੰਖੇਪ ਜੀ ਕੇਵਲ, ਉਹਨੇ ਜਦੋਂ ਹਜ਼ੂਰ ਦੀ ਸ਼ਿਫਤ ਕੀਤੀ ਉਹਦੀਆਂ ਸੀ ਬੜੀ ਬੜੀ ਉਦਾਹਰਨਾਂ ਸਾਥੀਆਂ ਵਿੱਚ ਵੀ ਲਈਆਂ, ਪਰ ਦੋ ਗੱਲਾਂ ਉਹਨੇ ਬੜੀਆਂ ਸਪਸ਼ਟ ਕਹੀਆਂ। ਕਹਿੰਦਾ ਸੱਚ ਹੈ ਕਿ ਮੈਂ ਕਵੀ ਹਾਂ, ਮੈਂ ਸ਼ਾਇਰ ਹਾਂ, ਤੇ ਕਈ ਵਾਰੀ ਕਵੀ ਸ਼ਾਇਰ ਕਲਪਨਾ ਵੀ ਕਰ ਲੈਂਦਾ, ਖਿਆਲਾਂ ਦੀ ਉਡਾਰੀ ਮਾਰ ਲੱਗ ਪੈਂਦਾ। ਕਹਿੰਦਾ ਇੱਕ ਰੱਬ ਤੇ ਦੂਸਰੀ ਬਾਬੇ ਨਾਨਕ ਦੀ ਕਸਮ ਕਿ ਮੇਰੀ ਕਲਮ ਗੁਰੂ ਗੋਬਿੰਦ ਸਿੰਘ ਦੀ ਸਿਫਤ ਨਹੀਂ ਕਰ ਸਕਦੀ। ਫਿਰ ਆਪਣੇ ਆਪ ਨੂੰ ਤੁਲਨਾ ਕਿਸ ਚੀਜ਼ ਨਾਲ ਉਹਨੇ ਦਿੱਤੀ। ਉਹ ਲਿਖਦਾ ਕਿ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਵੋ ਕਮ ਹੈ। ਰੱਬ ਦੀ ਕਸਮ ਖਾ ਕੇ ਕਹਿਣਾ ਕੇਵਲ ਜਜ਼ਬਾਤ ਪੈਦਾ ਕਰਨ ਲਈ ਨਹੀਂ ਕਿ ਮੇਰੇ ਗੁਰੂ ਨਾਨਕ ਸਾਹਿਬ ਜੀ ਰੱਬ ਨੂੰ ਸਾਕਸ਼ੀ ਜਾਣ ਕੇ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਲੀ ਵੀ ਕੋਈ ਤਾਰੀਫ ਕਰ ਲਏ, ਅਖੀਰ ਤੇ ਕਹੇਗਾ ਨਹੀਂ ਮੈਂ ਮੁਕੰਮਲ ਨਹੀਂ ਕਹਿ ਸਕਿਆ। ਇਹ ਕਿਉਂ ਇਹਨਾਂ ਲੋਕਾਂ ਨੇ ਕਿਹਾ? ਉਹ ਲਿਖਦਾ ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ, ਮੇਰੇ ਹੱਥ ਵਿੱਚੋਂ ਕਲਮ ਹੈ ਜਿਹਦੀ ਰਵਾਨਗੀ ਬਹੁਤ ਤੇਜ਼ ਹੈ ਰੁਕਦੀ ਨਹੀਂ। ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ, ਲਿਖੂ ਸਤਿਗੁਰੂ ਕੇ ਵਸਤ ਕਾ ਤਾਬੇ ਰਕਮ ਹੈ, ਇੱਕ ਆਂਖ ਸੇ ਬੁਲਬਲਾ ਕਿਆ ਕੁਲ ਬਾਹਰ ਕੋ ਦੇਖੇ। ਸਿਆਣੇ ਕਹਿੰਦੇ ਨੇ ਕਿ ਪਾਣੀ ਦੇ ਬੁਲਬਲੇ ਦੀ ਕੇਵਲ ਇੱਕ ਅੱਖ ਹੁੰਦੀ। ਉਹਨੇ ਦੇਖੋ ਤਸ਼ਵੀਹ ਕੀ ਦਿੱਤੀ, ਕਹਿਣ ਲੱਗੇ ਸਮੁੰਦਰ ਦੇ ਕਿਨਾਰੇ ਤੇ ਇੱਕ ਨਿੱਕਾ ਜਿਹਾ ਬੁਲਬਲ ਹੈ ਤੇ ਉਹਦੀ ਕੇਵਲ ਇੱਕ ਅੱਖ ਹੈ। ਕਹਿੰਦੇ ਨੇ ਇੱਕ ਬੁਲਬਲਾ ਕਿਨਾਰੇ ਤੇ ਬੈਠਾ ਹੈ, ਉਹਨੂੰ ਤਾਂ ਪੂਰੇ ਕਿਨਾਰੇ ਦਾ ਵੀ ਨਹੀਂ ਪਤਾ ਕਿ ਸਮੁੰਦਰ ਦਾ ਕਿਨਾਰਾ ਕਿਹੋ ਜਿਹਾ ਹੈ, ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਪਾਣੀ ਦੀਆਂ ਲਹਿਰਾਂ ਕਿਹੋ ਜਿਹੀਆਂ ਨੇ, ਉਹਨੂੰ ਕੀ ਪਤਾ ਸਮੁੰਦਰ ਦੀ ਗਹਿਰਾਈ ਕੀ ਹੈ। ਮਾਲਕ ਤੂੰ ਇੱਕ ਸਮੁੰਦਰ ਦੀ ਤਰ੍ਹਾਂ ਹੈ ਤੇ ਸਾਡੇ ਵਰਗੇ ਕਵੀ ਵਿਦਵਾਨ ਕੇਵਲ ਬੁਲਬਲੇ ਦੀ ਤਰ੍ਹਾਂ ਨੇ, ਨਾ ਤੇਰੇ ਜਨਮ ਦਾ, ਨਾ ਤੇਰੇ ਮੱਧ ਦਾ ਤੇ ਨਾ ਤੇਰੇ ਅੰਤਲੇ ਸਮੇਂ ਦਾ ਕੋਈ ਪੂਰਨ ਵਰਣਨ ਕਰ ਸਕਦਾ। ਇੱਕ ਆਖ ਸੇ ਬੁਲਬਲਾ ਕਿਆ ਕੁਲ ਬਾਹਰ ਕੋ ਦੇਖੇ, ਸਾਹਿਲ ਕੋ ਦੇਖੇ, ਮੰਗ ਧਾਰ ਕੋ ਦੇਖੇ ਜਾਂ ਲਹਿਰ ਕੋ ਦੇਖੇ। ਪਰ ਜਦੋਂ ਹਜ਼ੂਰ ਜੀ ਦੀ ਖੁਦ ਉਹਨਾਂ ਦੀ ਰਚਨਾ ਪੜ੍ਹਨੀ, ਅੱਜ ਗੁਰਮੁਖਾਂ ਨੇ ਸ਼ਬਦ ਪੜ੍ਹੇ ਹੋਣੇ ਨੇ ਕਿ ਇਹ ਵਿਦ ਕਰਤ ਤਪੱਸਿਆ ਭਇਓ, ਇਹ ਮੈਂ ਕੱਲ ਸਟੋਕ ਨੂੰ ਵੀ ਅਰਜ਼ ਕੀਤੀ, ਇੱਥੇ ਮੈਂ ਇਹ ਵਖਿਆਨ ਦੁਹਰਾਉਣ ਲੱਗਾ ਵਾਂ। ਹਜ਼ੂਰ ਨੇ ਕਿਹਾ ਇਹ ਵਿਦ ਕਰਤ ਤਪੱਸਿਆ ਭਇਓ, ਦੁਵੈ ਤੇ ਇੱਕ ਰੂਪ ਹੋਏ ਗਏ, ਦੋ ਤੋਂ ਇੱਕ ਰੂਪ ਹੋ ਗਏ। ਫਿਰ ਦੇਖੋ ਜਦੋਂ ਵਿਚਿੱਤਰ ਨਾਟਕ ਵਿੱਚ ਅਸੀਂ ਇਹ ਬਚਨ ਪੜ੍ਹਨੇ, ਅੱਗੇ ਹਜ਼ੂਰ ਨੇ ਆਪਣੀ ਗੱਲ ਕਹਿਣ ਤੋਂ ਪਹਿਲਾਂ ਆਪਣੇ ਮਾਤਾ ਜੀ ਲਈ ਇੱਕ ਦੋ ਤੁਕਾਂ ਦਿੱਤੀਆਂ ਨੇ, ਪਿਤਾ ਜੀ ਲਈ ਦੋ ਤੁਕਾਂ ਦਿੱਤੀਆਂ ਨੇ। ਆਪਣੀ ਤਾਂ ਕਮਾਈ ਹੈ ਕਿ ਦੁਵੈਤੇ ਏਕ ਰੂਪ ਹੋਏ ਗਏ। ਉਹ ਲਿਖਦੇ ਨੇ ਕਿ ਤਾਂ ਮਾਤ ਮੁਰ ਅਲਖ ਅਰਾਦਾ ਬਹੁਵਿਧ ਯੋਗ ਸਾਧਨਾ ਸਾਦਾ, तिन जो करी अल्लाह की सेवा ताते पे परसन गुरुदेव। अल्लाह की परमात्मा की सेवा की आराधना की ते पार ब्रह्म परमेश्वर प्रसन्न हुए। फिर तिन प्रभ जब आयुष्मय दिया तब हम जन्म कलू में लिया। तन गुरु तेग बहादुर जी की आरबला उस वेले 40 साल तो वध हो चुकी है। श्री मैं संखेप जी अर्ज करनी चाहना, गिनती मिनती ज्यादा नहीं ते होई केड़ी जगह ते तुसी पढ़दे हो कि हजूर का आगमन होया मुरबित पूर्व की इस प्याना भांत भांत के तीर्थ नाना। जब ये जात तरवैणी भय उन दान दिन कर्त बतय तई प्रकाश हमारा भयो। देखो ते प्रकाश है जन्म नहीं हो सकता। आप जी नाले विचार गुरमुख विद्वान कथाकार बहुत आते ने गुरु के निवाजे प्रकाश विच ते भाव विच फर्क है। अज भी तरवैणी जाइए जब इलाहाबाद उसके बिल्कुल नजदीक हजूर का गुरुद्वारा है गुरु तेग बहादुर जी का। वो स्थान है जिथे प्रकाश होया। देखो भाव नहीं प्रकाश, प्रकाश के अर्थ जे होर बाणी नहीं समझने होण ते प्रकाश के अर्थ ने उतरे माहे आए किया निवास माता कै मन बहुत विवास। प्रकाश होया उठे जब ही जात तरवैणी भय पुन दान दिन कर्त बतय तई प्रकाश हमारा भयो। ते आगमन कितने होया पटना शहर विखे पवल पटना शहर की धरती ते हजूर धन गुरु गोबिंद सिंह महाराज जी का आगमन होया। पर उन्होंने विचित्र नाटक विच जड़ी एक तुक मैं आप सिर्फ सांझी करनी है आधार बना के इस वरी चित सी वो तुक है कि चित न भयो हमरो आगमन कै चुभी रही सुरत प्रभ चरणन में। बस आ तुक का अद्धा हिस्सा कि चुभी रही सुरत प्रभ चरणन में परमात्मा के चरणन च सिर सुरत साधी चुभी है। चुभी का अर्थ डुबी कर लिए लीन कर लिए ओत पोत कर लिए। असल विच एक कली हेमकुंड तक ही सीमित नहीं कि सुरत चुभी है। जे हेमकुंड साहब तो लैके पटना साहब, पटना साहब तो लैके नदेड़ तक चलिए कोई ऐसी जगह नहीं जिथे चोची प्रीतम की सुरत कितने औखड़ी हो। चुभी सुरत सिर्फ अर्थ करनी चुभी कोई सुरत दे अर्थ की नहीं। धन गुरु गोबिंद सिंह कृपा करके आप बख्श दें वो पूरे ने पुरख भगवंत ने। पर सिर्फ जिनी कुछ सोच गुरु देंदा है वो विचार सांझी करनी है कि चुभी हुई सुरत का भाव की है। कि आप चुभी हुई सुरत ओनू मानने हैं कि जरा एक घंटा शरीर को अडोल लेके बैठता नेत्र बंद ने ओदी जबान तो कुछ शब्द नहीं निकलते पर ओदे चेहरे की बनतर हा भाव दस देने के बैठा जरूर इतने वे पर सुरत किते होर थां ते जुड़ी है। जे जुड़िया अंदरों वो एक घंटे की सुरत जुड़ी है। पर जिस गुरु ने अनगिनत सुरतां परमात्मा दे नाल जोड़िया उस समर्थ सतगुरु की सुरत एक खिल भी परमात्मा के चरणों विचों उखड़ी। इतने जी अर्थ करनी है चुभी हुई सुरत का अर्थ वक्ती तौर पर केवल बहना नहीं पर यह गल बड़ी स्पष्ट है कि बहन तो बिना अभ्यास तो बिना सुरत चुभ भी नहीं सकती। जे कहिए भी बहन तो बिना दुध में जाग लाइए तो 7-8 घंटे उन्हें भी टिकाना पैंदा है। जे जाग ला के आप दुध ना टिकाइए दुध कभी जम नहीं सकता दुध विचों तत् नहीं निकल सकता। जिन्हें आत्मक जीवन का तत् लेना उन्हें अभ्यास करने वास्ते बाहर का टिका अत जरूरी लाजमी है। हुण वह सुरत जिहड़ी कुछ समय की चुभी जुड़ी है
ਕਿ ਉੱਠਣ ਤੋਂ ਬਾਅਦ ਉਹਦਾ ਸੁਭਾਅ ਕੀ ਹੋ ਜਾਏ। ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਸੁਰਤ ਜੁੜੀ ਹੈ, ਦੇਖ ਕੇ ਕਿਹਾ ਅੱਜ ਬੜਾ ਕੀਰਤਨ ਵਿੱਚ ਸੁਰਤ ਜੁੜੀ, ਪਰ ਬਾਹਰੋਂ ਖਬਰ ਮਿਲ ਗਈ ਘਰ ਵਿੱਚ ਇਸ ਚੀਜ਼ ਦਾ ਨੁਕਸਾਨ ਹੋ ਗਿਆ, ਯਕ ਲਖਤ ਅੰਦਰ ਤਬਦੀਲ ਹੋ ਗਿਆ, ਸੁਰਤ ਖਿੰਡ ਗਈ। ਸੁਰਤ ਜੁੜੀ ਹੈ, ਖੁਸ਼ੀ ਦੀ ਖਬਰ ਮਿਲੀ ਤੇ ਯਕ ਲਖਤ ਉਹ ਸੁਰਤ ਖਿੰਡ ਗਈ, ਉਧਰ ਚਲੀ ਗਈ। ਚੁਭੀ ਹੋਈ ਸੁਰਤ ਦਾ ਅਰਥ ਹੈ ਕਿ ਬਾਹਰ ਦੀ ਹਰ ਚੰਗੀ ਮੰਦੀ ਘਟਨਾ ਨੂੰ ਵਾਪਰਨ ਦੇ ਬਾਅਦ ਹੀ ਉਦਵੀ ਅੰਦਰ ਪਰਮਾਤਮਾ ਨਾਲ ਪ੍ਰੀਤ ਵਾਲਾ ਧਾਗਾ ਜਾਂ ਪ੍ਰੀਤ ਵਾਲੀ ਗੰਢ ਕੱਟੇ ਪੋਲੀ ਨਾ ਪੈ ਜਾਏ। ਚੁਭੀ ਹੋਈ ਸੁਰਤ ਬਾਹਰ ਦੀ ਹਰ ਘਟਨਾ ਨੂੰ ਆਪਣੇ ਪਿੰਡੇ ਤੇ ਹੰਢਾ ਦਈਏ, ਸੁਖ ਮਿਲਦਾ ਤਾਂ ਵੀ ਸੁਰਤ ਜੁੜੀਏ। ਜੇ ਦੁਨੀਆਂ ਦੀ ਨਜ਼ਰ ਵਿੱਚ ਦੁਖਾਂਤ ਹੁੰਦਾ ਤੇ ਤਾਂ ਵੀ ਸੁਰਤ ਜੁੜੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ 42 ਸਾਲ ਦੇ ਜੀਵਨ ਵਿੱਚ ਹਰ ਘਟਨਾ ਉਹਨਾਂ ਦੇ ਉੱਪਰ ਵਾਪਰੀ, ਪਰ ਗੁਰੂ ਕੇ ਸਿੱਖੋ ਕੋਈ ਐਸੀ ਥਾਂ ਨਹੀਂ ਜਿੱਥੇ ਚੋਜੀ ਪ੍ਰੀਤਮ ਦੀ ਸੁਰਤ ਉਖੜੀ ਹੋ। ਅਸੀਂ ਸਿਰਫ ਸੰਖੇਪ ਜਿਹਾ ਦੇਖ ਲਈਏ ਕਿਤੇ ਸੁਰਤ ਉਖੜੀ ਹੋਵੇ। ਇੱਕ ਹੋਰ ਬੇਨਤੀ, ਭਾਵੇਂ ਕਿ ਵਿਦਵਾਨਾਂ ਨੇ ਗੁਰੂ ਲਈ ਬੜੇ ਸ਼ਬਦ ਵਰਤੇ ਨੇ, ਕਿਸੇ ਨੇ ਦੇਸ਼ ਭਗਤ ਕਿਹਾ, ਕਿਸੇ ਨੇ ਮਹਾਨ ਜਰਨੈਲ ਕਿਹਾ, ਕਿਸੇ ਨੇ ਕ੍ਰਾਂਤੀਕਾਰੀ ਗੁਰੂ ਕਿਹਾ, ਕਿਸੇ ਨੇ ਆਪਣੇ ਆਪ ਵਿੱਚ ਕਿ ਇਤਿਹਾਸ ਨੂੰ ਪਲਟਾ ਦੇਣ ਵਾਲਾ ਕਿਹਾ। ਪਰ ਇਹ ਗੱਲ ਚੇਤੇ ਰੱਖਿਓ, ਕਲੀਆਂ ਜਿੱਤਾਂ, ਕੱਲੇ ਬਾਹਰ ਦੇ ਕਬਜ਼ੇ ਤੇ ਕਲੀਆਂ ਸਿਰਫ ਸ਼ਸਤਰ ਦਾ ਮੁਜ਼ਾਹਰਾ ਹੀ ਗੁਰੂ ਨਾਨਕ ਕਲਗੀਧਰ ਦਾ ਜੀਵਨ ਨਹੀਂ। ਕੱਲ ਵੀ ਅਰਜ਼ ਕੀਤੀ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਖੁਦ ਆਪਣੀ ਰਸਨਾ ਤੋਂ ਇਹ ਬਚਨ ਕਹਿੰਦੇ ਨੇ, ਮੰਨ ਲਿਆ ਜਾਏ ਕਿ ਇੱਕ ਇਨਸਾਨ ਬਹੁਤ ਸਾਰੀਆਂ ਥਾਵਾਂ ਫਤਿਹ ਵੀ ਕਰ ਰਹੀ ਹੈ, ਹਰ ਥਾਂ ਤੇ ਉਹਦੇ ਨਾਮ ਦਾ ਸਿੱਕਾ ਚੱਲਦਾ, ਲੋਕ ਉਹਦੇ ਨਾਮ ਤੋਂ ਥਰ ਥਰ ਕੰਬਦੇ ਨੇ, ਤੇ ਕੀ ਆਪਾਂ ਮੰਨਾਂਗੇ ਵੀ ਉਹ ਪ੍ਰਵਾਨ ਹੋ ਗਈ, ਕੀ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੈ? ਹਜ਼ੂਰ ਨੇ ਕੇਵਲ ਬਾਹਰ ਦੀ ਫੋਕੀ ਜਿੱਤ ਨੂੰ ਤੇ ਜਿਨ੍ਹਾਂ ਨੇ ਕੇਵਲ ਜਰਨੈਲ ਕਹਿਣ ਦਾ ਯਤਨ ਕੀਤਾ ਉਹਨਾਂ ਨੂੰ ਸ਼ਬਦ ਕਹਿ ਜੀਤ ਫਿਰੈ ਸਭ ਦੇਸ਼ ਦੀ ਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਤੇ ਰੋਜ਼ ਅਸੀਂ ਲਿਖਣ ਕਰ ਰਹੇ ਹਾਂ, ਇੱਥੇ ਦੋ ਸ਼ਬਦ ਨੇ, ਇੱਕ ਦੇਸ਼ ਤੇ ਦੂਜਾ ਦੇਸ਼ਾਨ। ਦੇਸ਼ ਦਾ ਅਰਥ ਜਿਹੜੀ ਆਪਣੀ ਜਨਮ ਭੂਮੀ ਹੈ, ਆਪਣਾ ਮੁਲਕ, ਤੇ ਦੇਸ਼ਾਨ ਦਾ ਅਰਥ ਹੈ ਉਸ ਨਾਲ ਜਿਤਨੀਆਂ ਖੱਦਾਂ ਹੋਰਨਾਂ ਮੁਲਕਾਂ ਦੀਆਂ ਲੱਗਦੀਆਂ ਨੇ ਉਹਨਾਂ ਨੂੰ ਵੀ ਜਿੱਤ ਲੈ। ਜਿੱਤ ਬਿਰੈ ਸਭ ਦੇਸ਼ ਦੀ ਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਆਇਆ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੁਗਤ ਕੌਣ ਗਣੇ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾ। ਹੁਣ ਇਹ ਸੋਈਏ ਵਿਅਰਥ ਕਦੀ ਕਰਕੇ ਦੇਖੀ, ਹਜ਼ੂਰ ਕੀ ਚਾਹੁੰਦੇ ਨੇ ਚੁਬੀ ਹੋਈ ਸੁਰਤ ਵਿੱਚੋਂ? ਕਹਿਣ ਲੱਗੇ ਜੇ ਮੁਲਕਾਂ ਨੂੰ ਵੀ ਜਿੱਤ ਲਿਆ, ਮਹੱਲਾਂ ਦੇ ਅੱਗੇ ਖਾਤੀ ਘੋੜੇ ਪਾਲਕੀਆਂ ਕੀਮਤੀਆਂ ਕੀਮਤੀ ਅਸਵਾਰੀਆਂ ਵੀ ਨੇ, ਪਰ ਯਾਦ ਰੱਖੀ ਇਹੋ ਜਿਹੇ ਜਗਤ ਜੇਤੂ ਪਹਿਲਾਂ ਹੋ ਚੁੱਕੇ ਨੇ, ਅੱਜ ਵੀ ਹੈ ਤੇ ਅਗਾਂਹ ਵੀ ਪੈਦਾ ਹੁੰਦੇ ਰਹਿਣਗੇ, ਪਰ ਸਾਡੇ ਘਰ ਵਿੱਚ ਚੁਬੀ ਹੋਈ ਸੁਰਤ ਹੈ। ਜਿੱਤਣ ਤੋਂ ਬਾਅਦ ਕਹੀਏ ਬੜੀ ਰੱਬ ਦੀ ਕਿਰਪਾ, ਜੇ ਬੰਦਗੀ ਨਹੀਂ ਤਾਂ ਹਜ਼ੂਰ ਨੇ ਕਿਹਾ ਅੰਤਲੇ ਸਮੇਂ ਜਮਾ ਦੇ ਘਰ ਨੂੰ ਚਲੇ। ਹੁਣ ਦੂਸਰਾ ਇੱਕ ਪੱਖ ਹੋਰ ਹੈ, ਆਓ ਅਸੀਂ ਬਾਣੀ ਚੋਂ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਚੋਂ ਦੇਖ ਲਈਏ। ਮੈਂ ਤਾਂ ਇਹ ਸਾਂਝਾ ਕਰਨਾ ਚਾਹੁੰਦਾ ਸਾਂ ਕਿ ਅਸੀਂ ਇੱਕ ਪੱਖ ਬਹੁਤ ਰੱਖਦੇ ਉਹ ਲੜਾਈ ਵਾਲਾ, ਇਹ ਕੋਈ ਸ਼ੱਕ ਨਹੀਂ, ਪਰ ਚੋਜੀ ਪ੍ਰੀਤਮ ਦੀ ਰੁਖਾਨੀਅਤ ਨੂੰ ਬਹੁਤ ਘੱਟ ਦੇਖਿਆ ਜਾਂਦਾ, ਬਹੁਤ ਘੱਟ ਵਾਚਿਆ ਜਾਂਦਾ। ਇਹੀ ਕਾਰਨ ਜਿਨ੍ਹਾਂ ਨੂੰ ਨਹੀਂ ਫਿਰ ਅੰਦਰ ਦੀ ਸੋਝ, ਹੀ ਕਈ ਵਾਰੀ ਚੋਜੀ ਪ੍ਰੀਤਮ ਦੀ ਰਚਨਾ ਉੱਪਰ ਵੀ ਉਂਗਲਾ ਚੁੱਕਣ ਲੱਗ ਪੈਂਦੇ। ਹੁਣ ਕੱਲੀ ਜੇ ਬਾਣੀ ਵਿੱਚੋਂ ਅਸੀਂ ਦੇਖੀਏ ਕਿ ਹਜ਼ੂਰ ਦਾ ਮਕਸਦ ਕੇਵਲ ਫੌਜ ਇਕੱਠੀ ਕਰਨਾ, ਕਿ ਹਜ਼ੂਰ ਦਾ ਮਕਸਦ ਸਿਰਫ ਕਿਲੇ ਬਣਾਉਣਾ ਨਹੀਂ, ਸਭ ਤੋਂ ਵੱਡੀ ਗੱਲ ਸੀ ਅੰਦਰ ਦੀ ਸਿਮਰਨ ਦੀ, ਬੰਦਗੀ ਦੀ। ਤੇ ਜੇ ਕੇਵਲ ਕਿਲਿਆਂ ਦੀ ਘੋੜਿਆਂ ਦੀ ਗੱਲ ਕਰੀਏ, ਚੇਤੇ ਰੱਖੋ ਮੁਗਲਾਂ ਨੇ, ਤੁਰਕਾਂ ਨੇ ਵੀ ਬੜੇ ਘੋੜੇ ਖਾਤੀ ਤੇ ਕਿਲੇ ਰੱਖੇ, ਅੱਜ ਉਹ ਖੰਡਰਾਤ ਹੋ ਗਏ ਨੇ। ਪਰ ਗੁਰੂ ਦੇ ਕਿਲਿਆਂ ਦੀ ਮਿੱਟੀ ਸੇ ਕਿਉਂ ਮੱਥੇ ਤੇ ਲਾਈ ਜਾਂਦੇ? ਇਹ ਵੀ ਪੱਥਰ ਦੇ ਬਣੇ, ਉਹ ਵੀ ਪੱਥਰ ਦੇ ਬਣੇ। ਕਦੀ ਕਿਸੇ ਨੇ ਔਰੰਗਜ਼ੇਬ ਦੇ ਘੋੜੇ ਦਾ ਜ਼ਿਕਰ ਨਹੀਂ ਕੀਤਾ, ਕਦੀ ਕਿਸੇ ਨੇ ਰਾਜਪੂਤ ਰਾਜੇ ਦੇ ਘੋੜੇ ਦਾ ਜ਼ਿਕਰ ਨਹੀਂ ਕੀਤਾ, ਕਦੀ ਕਿਸੇ ਨੇ ਹਿੰਦੁਸਤਾਨ ਦੇ ਕਿਸੇ ਬਾਦਸ਼ਾਹ ਦੇ ਘੋੜੇ ਦਾ ਜ਼ਿਕਰ ਨਹੀਂ ਕੀਤਾ। ਬਾਅਦ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦਾ ਕਿਉਂ ਜ਼ਿਕਰ ਕੀਤਾ ਜਾ ਰਿਹਾ? ਕਿਉਂਕਿ ਜਿਹੜਾ ਘੋੜੇ ਤੇ ਚੜ੍ਹਨ ਵਾਲਾ ਹੈ ਉਹਦੀ ਸੁਰਤ ਉੱਥੇ ਜੁੜੀ ਹੈ ਕਿ ਜੁੜੀ ਕੋਈ ਸੁਰਤ ਨੇ ਉਹਦੇ ਕਿਲੇ ਵੀ ਜੁਗੋ ਜੁਗ ਡਲ ਕਰ ਦਿੱਤੇ, ਜੁੜੀ ਕੋਈ ਸੁਰਤ ਨੇ ਘੋੜਿਆਂ ਦੀ ਵੀ ਉਪਮਾ ਕਰ ਦਿੱਤੀ। ਸੱਚ ਜਾਣੋ, ਜੁੜੀ ਕੋਈ ਸੁਰਤ ਵਾਲੇ ਦੀ ਕਲਗੀ ਵੀ ਪੂਜਣ ਯੋਗ ਹੋ ਗਈ। ਅਸੀਂ ਬਾਣੀ ਚ ਇੱਕ ਪ੍ਰਮਾਣ ਲਈਏ, ਬਚਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਉਹਦੇ ਵਿੱਚ ਬਹੁਤ ਸੋਹਣਾ ਇਹ ਖੁਲਾਸਾ ਹੋ ਜਾਏਗਾ ਕਿ ਬਾਹਰ ਦੀਆਂ ਗੱਲਾਂ ਨਾ ਕੇਵਲ ਕਰੀਏ। ਬਾਬਾ ਜੀ ਨੇ ਕਿਹਾ, ਕਿਆ ਖਾਧੈ ਕਿਆ ਪਹਿਰਦੈ ਹੋਏ, ਜਾਮ ਨਾਹੀ ਸੱਚਾ ਸੋਏ। ਕਿਆ ਖਾਧੈ ਕਿਆ ਪਹਿਰਦੈ ਹੋਏ, ਜਾਮ ਨਾਹੀ ਸੱਚਾ ਸੋਏ। ਕਹਿਣ ਲੱਗੇ, ਜੇ ਅੰਦਰ ਪਰਮਾਤਮਾ ਨਹੀਂ ਤੇ ਫਿਰ ਖਾਣ ਪਾਣ ਦਾ ਅਰਥ ਕੀ? ਕੋਈ ਇਹਦਾ ਅਰਥ ਨਹੀਂ। ਉਹਦੇ ਵਿੱਚ ਹਜ਼ੂਰ ਨੇ ਕਿਹਾ ਸੀ, ਕਿਆ ਲਸ਼ਕਰ ਕਿਆ ਮੇਵ ਖਵਾਸੀ ਆਵੈ ਮਹਿੰਦੀ ਵਾਸ, ਨਾਨਕ ਸੱਚੇ ਨਾਮ ਬਿਨ ਸਭੋ ਤੋਲ ਵਿਨਾਸ਼। ਜੇ ਪਰਮਾਤਮਾ ਦਾ ਨਾਮ ਨਹੀਂ, ਖਾਣਾ ਪਾਣਾ ਲਸ਼ਕਰ ਫੌਜਾਂ ਘੋੜੇ ਕਿਸੇ ਅਰਥ ਨਹੀਂ। ਸੱਚੇ ਪਾਤਸ਼ਾਹ ਜੀ ਦੀ ਚੁਭੀ ਹੋਈ ਸੂਰਤ ਨੇ ਕਿਹਾ ਕਿ ਜੇ ਗੱਲਾਂ ਸੂਰਮਾ ਬਣ ਜਾਏ ਬਾਹਰ ਮੁਖੀ। ਇਹੀ ਕਾਰਨ ਬਾਣੀ ਵਿੱਚ ਦੇਖੋ, ਹਰ ਥਾਂ ਤੇ ਸਿੱਖ ਕਿਉਂ ਵਿਲੱਖਣ ਹੈ? ਉਹਨਾਂ ਨੂੰ ਅੰਦਰ ਦੀ ਜਿੱਤ ਦਿੱਤੀ ਪਹਿਲਾਂ ਗੁਰੂ ਨੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਦੋ ਸ਼ਲੋਕ ਇਕੱਠੇ ਨੇ ਕਬੀਰ ਸਾਹਿਬ ਦੇ। ਇੱਕ ਸ਼ਲੋਕ ਵਿੱਚ ਸੰਤ ਦੀ ਜਿੱਤ ਤੇ ਜਿਹੜਾ ਸੰਤ ਬਣ ਗਿਆ ਰੱਬ ਮੇਰ ਕਰੇ, ਅਗਲੇ ਸ਼ਲੋਕ ਵਿੱਚ ਸਿਪਾਹੀ ਜਦੋਂ ਬਣਦਾ। ਇੱਕ ਗੱਲ ਯਾਦ ਰੱਖਿਓ, ਅੰਦਰ ਦੀ ਭਗਤੀ ਵਾਲੇ ਹੀ ਪੁਰਜਾ ਪੁਰਜਾ ਕੱਟ ਮਰਦੇ ਨੇ, ਪੁਰਜਾ ਪੁਰਜਾ ਕੱਟ ਮਰਨ ਵਾਲੇ ਗੱਲ ਕਰਨ ਵਾਲੇ ਪਾਤਸ਼ਾਹ ਨੇ। ਸਤਿਗੁਰੂ ਨੇ ਦੋ ਸ਼ਬਦ ਕਹੇ ਕਬੀਰ ਸਾਹਿਬ ਦੇ ਸ਼ਲੋਕ ਨੇ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਧਾਓ, ਆਕਾਸ਼ ਵਿੱਚ ਨਗਾਰਾ ਵੱਜਾ। ਕਿਹੜਾ ਆਕਾਸ਼? ਉਹ ਸ਼ਬਦ ਦਸਮ ਵਿੱਚ ਗੂੰਜਿਆ। ਅਭਿਆਸ ਕਰਨ ਵਾਲੇ ਦੇ ਅੰਦਰ ਸ਼ਬਦ ਦਾ ਨਗਾਰਾ ਵੱਜਿਆ। ਪਰ ਯਾਦ ਰੱਖੋ, ਇਹ ਨਗਾਰਾ ਵੱਜੇਗਾ ਤੇ ਕੰਪਣ ਪੈਦਾ ਹੁੰਦੀ ਏ, ਡਰ ਜਾਂਦਾ ਬੰਦਾ। ਪਰ ਜਦੋਂ ਅੰਦਰ ਦਾ ਨਗਾਰਾ ਵੱਜਦਾ, ਆਦਮੀ ਅੰਦਰ ਇੰਨੀ ਤਾਕਤ ਆਉਂਦੀ ਏ, ਬੁੱਧ ਦਿਲ ਇਸ ਨਗਾਰੇ ਨੂੰ ਸੁਣ ਕੇ ਡਰਦਾ, ਸੂਰਮੇ ਦੇ ਖੂਨ ਵਿੱਚ ਉਬਾਲਾ ਆਉਂਦਾ। ਤੇ ਜਦੋਂ ਅੰਦਰ ਨਾਮ ਦਾ ਨਗਾਰਾ ਵੱਜਦਾ, ਉਦੋਂ ਸੱਚ ਜਾਣੋ ਕਾਇਰ ਤੇ ਬੁੱਧ ਦਿਲ ਦੀ ਪੁਰਜਾ ਪੁਰਜਾ ਕੱਟਣ ਲਈ, ਕਟਵਾਉਣ ਲਈ ਤਿਆਰ ਹੋ ਜਾਂਦਾ। ਪਹਿਲਾ ਸ਼ਲੋਕ ਹੈ ਅੰਦਰ ਜੇਤੂ ਦਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਧਾਓ, ਖੇਤ ਜੋ ਮਾਂਡਿਓ ਸੂਰਮਾ ਆ ਵਕਤ ਮਿਲੇ, ਖੇਤ ਜੋ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ। ਅਗਲਾ ਹੈ ਫਿਰ ਜਦੋਂ ਅੰਦਰ ਨੂੰ ਜਿੱਤ ਲਿਆ, ਹੁਣ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਠ, ਪੁਰਜਾ ਪੁਰਜਾ ਕੱਟ ਮਰੈ ਕਪੂ ਨਾ ਛਾ ਜਾਏ। ਖੇਤ ਪਹਿਲਾਂ ਸੰਤ ਬਣਿਆ, ਫਿਰ ਸਿਪਾਹੀ ਬਣ ਕੇ ਜੂਝਿਆ। ਉਸ ਤੋਂ ਅੱਗੇ ਅਸੀਂ ਬਾਣੀ ਚ ਦੇਖਦੇ ਹਾਂ, ਹਜ਼ੂਰ ਨੇ ਕਿਰਪਾ ਕੀਤੀ, ਉਸ ਚੁਬੀ ਕੋਈ ਸੂਰਤ ਨੇ ਕਿਹਾ ਕਿ ਜੇਕਰ ਕੋਈ ਇੱਕ ਆਦਮੀ ਖਾਲਸ ਤਾਕਤ ਰੱਖਦਾ, ਉਹਦੀ ਤਾਕਤ ਦੇ ਸਾਹਮਣੇ ਕੋਈ ਵੀ ਖਲੋ ਨਹੀਂ ਸਕਦਾ। ਤੇ ਤੋਂ ਸ਼ਬਦ ਵਰਤੇ ਕਿ ਜਿੱਥੇ ਮੈਂ ਖੜਾ ਹੋ ਜਾ, ਮੈਂ ਹਜ਼ਾਰਾਂ ਬੰਦਿਆਂ ਨੂੰ ਲੱਖਾਂ ਦਾ ਮੁਕਾਬਲਾ ਕਰ ਸਕਣਾ। ਮੇਰੇ ਸਾਹਮਣੇ ਤਾਂ ਪਹਾੜ ਵੀ ਖੰਭ ਲਾ ਕੇ ਉੱਡ ਸਕਦੇ ਨੇ, ਪਰ ਮੈਂ ਨਹੀਂ ਖਿਲਾਂਦਾ। ਮਹਾਰਾਜ ਜੀ ਨੇ ਕਿਹਾ, ਜੇ ਭਗਤੀ ਨਹੀਂ, ਇਹ ਬਾਹਰ ਦਾ ਕੇਵਲ ਜ਼ੋਰ ਵੀ ਰੱਬ ਦੇ ਘਰ ਵਿੱਚ ਪ੍ਰਵਾਨ ਹੈ। ਸੋ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸੁਣਾ ਦੁਰ ਜਾਨ ਦਵਾਂਗੇ, ਭਾਰੀ ਗੁਮਾਨ ਭਰੈ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ, ਤੋਰ ਅਰੀਨ ਮਰੋੜ ਮਵਾਸਨ ਮਾਤੇ ਮਤੰਗਨ ਮਾਨ ਬਲੈਂਗੇ। ਫਿਰ ਹੋਵੇਗਾ ਕੀ? ਉਸ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ, ਉਹਦੀ ਭਜਨ ਬੰਦਗੀ ਤੋਂ ਬਿਨਾਂ, ਏਡੇ ਸੂਰਮੇ ਵੀ ਆਖੀਏ ਜ਼ਿੰਦਗੀ ਦੀ ਬਾਜੀ ਹਾਰ ਕੇ ਚਲੇ ਗਏ। ਧੰਨ ਗੁਰੂ ਗੋਬਿੰਦ ਸਿੰਘ, ਉਹਨਾਂ ਦੀ ਚੁਭੀ ਕੋਈ ਸੁਰਤ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕੁਝ ਦਸਮ ਦੀ ਬਾਣੀ ਵਿੱਚੋਂ ਆਪਾਂ ਜਾਪ ਸਾਹਿਬ ਪੜ੍ਹਨੇ, ਹਜ਼ੂਰ ਦੀ ਅਕਾਲ ਪੁਸਤਕ ਦੀ ਬਾਣੀ ਪੜ੍ਹਨੀ, दातार सच्चे पातशाह का जफरनामा दसवीं की बाणी विचों पढ़ने के सतगुरु उस बाणी विच कितना कुछ सिमरन की गल पै कर दे। देखो गुरु ग्रंथ साहिब विच आखिर मंजर की है कि तू हो जाना। भाई साहब ने शब्द ने पढ़िया कि जो हमको परमेश्वर उचरे ते सब नरक कुंड में पर है। मैं हूं परम पुरुष को दासा, देखन आयो जग तमाशा। हूं जो हमको शब्द आंदा है ना, इनू इना समझो मैं अखरां दी हेराफेरी को कर लगा। हमको दा अर्थ की असी कहने अक्सर, हमको दा अर्थ सतगुरु ने कहा जो मैनू परमेश्वर कहेगा वो नरकां च डिगेगा। ये शब्द अर्थ किते जांदे, पर हजूर ने बाणी विच वचन किते कि आप नारायण कला धार जग में परवरे, जोत रूप और आप गुरु नानक कहायो। गुरु ग्रंथ साहिब जी ने क्या सिखी अतः संगति पा ब्रह्म कर नमस्कार, फिर एक ही बनेगा। धन गुरु ग्रंथ साहिब जी की अमृत बाणी विच असी पढ़ने जप्यो जिन अर्जुन देव गुरु फिर संकट जोर गर्व ना आया। उन्हें क्या पार ब्रह्म का रूप परमेश्वर ते गुरु च कोई अंतर नहीं, गुर परमेश्वर एको जान ते हमको दे अर्थ की हो गए। हुण जदों असी सारा बचित्र नाटक पिछों पढ़ांगे इहदे अर्थ फिर समझण होणगे। हमको दा अर्थ कि सिखां नूं इह कह दिता जिहड़ा गुरु नूं परमेश्वर कहेगा वह नरकां नूं जाएगा नहीं। गुरु गोबिंद सिंह अपने आप नूं दास ही कहिंदे ने, पर सिख भावना नाल अज भी गुर परमेश्वर कहिंदा जो तो होई। बाणी विच हमको दा अर्थ है अपने आप नूं रब कह देना। आओ कदी पढ़ो बाणी चू, हम किया हम करेंगे हम मूर गवार। जो बंदा सिर्फ ये कह लग पे मैं मेरे तो बिना कुछ नहीं, कह लगे जेड़े मैं कह के कहते हैं मैं रब, मेरे तो बिना होर कोई रब नहीं, कह लगे सच जानो नरका मिश्र। ते शब्द है सिर्फ मैं संखेप जै दो चार प्रमाण देने ने। कभी वक्त मिलिया बहुत लंबेरा समा बाणी की चौदार बना के खम को कभी विचित्र नाटक विच पढ़ो। आए महाराज जी ने क्या गुण सन, पर की करांगे उस गुण नूं कि रुख भरिया पै पत्तियां दे नाल, ते जे एक चिंगारी लग जाए रुख नूं अग लग जाए होर बालन सटन की लोड़ नहीं, उहदे पत्ते खुद ही उहनूं साड़ के राह कर देंदे। महाराज जी ने कहा जो को होत भयो जग स्याणा, जे कोई स्याणा होया मन उचार ते भयो दीवाना, जिन जिन तनक सिद्ध को पायो तिन तिन अपना राह चलायो, पेड़ पात आपन ते जले प्रभ कै पंथ न को चले, अपने हंकार मेरे तो बिना कोई नहीं। कह लगे गुण ता बड़े संपत्तियां दी तरह, पर जो हम परमेश्वर सच जान ओ चिंगारी ही तेनू सार। जेड़े अपने आप नू रब कहांदे परमात्मा कहांदे, महाराज कह लगे उहनां नू थां नहीं। फिर एक प्रमाण होर दे दिया, एक ता ए सी कि हम किया हम करेंगे हम मूर्त का वार, दूजा बचन हम बड कप कुलीन हम पंडित हम जोगी सन्यासी मैं, तीसरा जब हम होते। इसे हम होते केवल एक वचन है, अब तू ही मैं ना ही। जदों अपनी खाऊ नूं कैम करी रखिया हजूर ने कहा नहीं, जेड़े अपने आप नूं परमात्मा कह रहे ने रब दी खून तो मनुकर ने, असी सब पुछा वो नरक वाले पासे तुरदे पए। खैर हजूर दे फिर बचना विचों कि धन गुरु गोबिंद सिंह जी की जदों असी बाणी पढ़ने ते अर्थ मैं कीती तू है शिखर, तू ते तेरा दो शब्द ऐसे प्यारे ने गुरु ग्रंथ साहिब विच, जदों कोई तू विच पहुंचता है वह ही तेरा कहिंदा है, ते जदों मैं दे कोई गाने गाउंदा है उदों मेरा ही केवल कहिंदा। तू ओ परम अवस्था जिच्चे कबीर तू तू करता तू हुआ, मुझ में रहा ना हूं, जब आपा पर का मिट गया जब देखूं तत तू। जितन तू आया उतनी अंदर आवाज आई कि मेरा मुझ में किच नहीं, जो किच है सो तेरा, तेरा तुझको सौंप ते क्या लागे। मेरा तू विचो ही तेरा पैदा होया ते मैं विचो ही केवल मेरा पैदा होना। हुण सच्चे पातशाह बचित्र नाटक च उन्हां दा बचन है, उहदे नाल संबंधित सिर मैं प्रमाण दे देंगा उन्हां दी रचना च पौंटा साहिब गए ने। भाई साहब भाई मनी सिंह लिखारी ने हजूर बाणी उचार दे ते अपने मुखार दिन तो यह भी बचन कहे कि देश चाल खम ते पुन भई, शहर पाप ते की सुध लई, कलंदरी तट करे दिलासा, अनक भांत के पेट तमाशा, तह के सिंह धने चुन मारे, रोज रीश वो भांत बिदारे, फतेह शाह कौपा तब राजा, लो पड़ा हमसो बिन काजा। इतने फिर पंगाणी का युद्ध शुरू हों, हरिचंद मारे सुजोधा लितारे, इत हजूर केंद्र जब बाण ला के तब रोस जागे। कला ए पख नहीं, उच्च हजूर यमुना के किनारे बैठ के जो अकाल की पुष्ट करते हैं, इस अभ्यास का इस अभेदता का कि परम रस है जिन्हों हजूर कह रहे हैं, पुकार रहे हैं परमात्मा के जमी तू ही, जमा तू ही, मकी तुही, मका तुही, अपू तुही, अपै तुही, अछू तुही, अछय तुही, जतस तुही, व्रतस तुही, गतस तुही, मतस तुही, ते घंटिया बंदी केवल तू 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 भी पुकार। हो सकता वाचिक ज्ञानी नु कभी ना समझ सके, वो समझेगा जरा आत्म अभ्यासी है कि तू की है। फिर जो गुरु ग्रंथ साहिब जी ने कहा कि जल थल मैयल पूरिया रविया विच बना, चाहे क्या अनक भांत में पसरिया नानक एक ओंकार। जा बाणी ने कहा कि सगल बनस्पत माए बसंतर, सगल दूध में कि यार, ऊंच नीच में जोत समानी, घट घट माधो जिया हर इंदिच। चोची प्रीतम जो हर एक विच तकदे ने, आपा हवा चल दी है ते शब्द कहने, अज तेज एवी हवा चल रही है, रुखा दे पत्ते भी आपस खेंदे ने, रुखा दे पत्तियां दी टाणियां दी आवाज लावनी है। चोची प्रीतम कहिंदे ने नहीं, सुरत नहीं ना चुभी, ते पत्तियां विचों खड़ाक दिसदा चुभी, कोई सुरत कह रही है नहीं, जंगल दे पत्ते भी अज रब नूं पुकारदे पए। तुसी रोजे पढ़दे उत्तर भवन मखीर, सुर नर असुर, नेत नेत बंत्र नेत नेत रोजाना को कह रहे ने, ब्रह्म बाग जंगल दे तिनके। पर जदों हजूर इस तो अगे अकाल पुस्तक विच कहिंदे ने ते उत्ते शब्द वरते ने, जले हरी, थले हरी, उरे हरी, बने हरी, गिरे हरी, गुफे हरी, छते हरी, नपे हरी, ये सारे जड़े शब्द ने यह सर्व व्यापकता है। तो उस परमात्मा को किस किस रूप च तकिया, उस भगती वाले अंदर ने चुभी हुई सुरत ने देख के कहा कि निर्जुग नरूप हो, कि सुंदर स्वरूप हो, कि भूपन के भूप हो, कि महा तुसी महान दानी हो। उस जुड़ी हुई सुरत के शब्द सन, काऊ गीत के गवैया, काऊ बेल के बजैया, काऊ नृत्य के नचैया, काऊ नर को अकार। उस जुड़ी हुई सुरती शब्द सन, हजूर दी बाणी विचो बंग के बंगाली, दिल्ली के दिलवाली, बंग के बंगाली, फिरंग के फिरंगा वाली, तेरी आज्ञा में चलता सी उन्होंने बचना पढ़ में। हजूर दी चुभी कोई सुरत जिथे बंदगी विसी, परमात्मा की याद विसी, उथे बार दियां वापर दियां हुई घटनावां विच वो सुरत रंचक मात्र भी कितने खिली नहीं। यह नहीं कि केवल एकांत विच परमात्मा की याद, एकांत विच परमात्मा की इबादत। हजूर सच्चे पातशाह जदों बार मुखी घटनावां हर रोज नित नवीं वापरदियां ने, उदों भी अंदर की सुरत खिड़दी नहीं। ਕੀ ਚਮਕੌਰ ਦੀ ਗੜੀ ਇੱਕ ਟਿੱਕੀ ਕੋਈ ਚੁਬੀ ਕੋਈ ਸੁਰਤ ਦਾ ਪ੍ਰਤੀਕ ਨਹੀਂ?
ਖਿਲੀ ਕੋਈ ਸੁਰਤ,
ਪਹਿਲੀ ਗੱਲ ਅਨੰਦਪੁਰ ਸਾਹਿਬ ਹੀ ਸਭ ਕੁਝ ਅਰਜਾਂ ਨੇ,
ਖਿਲੀ ਕੋਈ ਸੁਰਤ,
ਹੋ ਸਕਦਾ ਰਸਤੇ ਵਿੱਚ ਹੋਏ ਭੇੜ ਵਿੱਚ ਹੀ ਸਤਰ ਸਤਿਆਂ ਦੀ, ਪਰ ਨਹੀਂ ਭਾਈ ਉਹ ਚੁਬੀ ਕੋਈ ਸੁਰਤ ਸੀ ਕਿ ਰਾਤ ਜੇ ਜੁੜਦੇ ਨੇ ਤੇ ਤਾਂ ਵੀ ਪਰਿਪੂਰਨ ਪਰਮਾਤਮਾ ਦੀ ਯਾਦ ਵਿੱਚ ਇਹ ਸ਼ਬਦ ਕਹਿੰਦੇ ਨੇ, ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਹੈ ਤੇਰੇ ਮੌਲਾ, ਜੇ ਤੇਰੇ ਹੈ ਤੇਰੇ ਰਹੇਗੇ ਤੇਰੇ ਦਾਤਾ, ਜਿਸ ਹਾਲ ਮੇਂ ਰੱਖੇ ਹੋਈ ਹਾਲ ਹੈ ਬੱਚਾ, ਜੁਝ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ। ਇਹ ਸ਼ਬਦ ਕਹੇ, ਪਰ ਦੇਖੋ ਸੁੱਤਿਆਂ ਨੂੰ ਕੇਵਲ ਨਹੀਂ ਕਹੇ, ਪਰ ਜਦੋਂ ਉਹੀ ਪੁੱਤਰ ਰਣਤੱਤੇ ਚ ਜਾਂਦੇ ਨੇ, ਚੁਬੀ ਕੋਈ ਸੁਰਤ ਉੱਥੇ ਵੀ ਸਮਾਧੀ ਵਿੱਚ ਹੈ। ਤੇ ਅੱਜ ਮੈਂ ਅਰਜ਼ ਕਰਕੇ ਆਇਆ ਕਿ ਕੋਈ ਜ਼ਰੂਰੀ ਨਹੀਂ ਕਿ ਨੇਤਰ ਬੰਦ ਕਰਕੇ ਬੈਠਣ ਦਾ ਨਾਮ ਹੀ ਕੇਵਲ ਚੁਬੀ ਸੁਰਤ ਹੈ, ਬਾਹਰ ਦੇ ਕੰਮ ਕਾਰ ਕਰਦਿਆਂ ਵੀ ਸੁਰਤ ਚੁਬੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿ ਮਨ ਰਾਮ ਨਾਮਾ ਬੇਦੀ ਗਲੇ, ਜੈਸੇ ਕਨਕ ਕਲਾ ਚਿਤ ਮਾਂਡ ਗਲੇ। ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ, ਆਨੀ ਲੇ ਕਾਗਦ ਕਾਤੀ ਲੇ ਬੂਟੀ, ਆਕਾਸ਼ ਮਧੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤੋਵਾ, ਚੀਤ ਸੋ ਡੋਰੀ ਰਾਹੀ ਅਲੇ। ਆ ਰਹਾਉ ਦੀ ਤੁਕਸੀ ਕਿ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ, ਆਨੀ ਲੇ ਕੁੰਭ ਭਰਾਈ ਲੇ, ਉਦਕ ਰਾਜ ਕੁਵਾਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਦਰ ਰਾਹੀ ਅਲੇ। ਮੰਦਰ ਏਕ ਦੁਆਰ ਦਰ ਜਾ ਕੇ ਗਊ ਚਰਾਵਣ ਛਾਲੀ ਅਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛੜਾ ਰਾਖੀ ਅਲੇ। ਕਹਿਤ ਨਾਮ ਜੋ ਸੁਣੋ ਤਰਲੋਚਨ, ਬਾਲਕ ਪਾਲਨ ਪੋੜੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਲਕ ਰਾਖੀ ਅਲੇ। ਭਾਵੇਂ ਪੰਜ ਛੇ ਘਟਨਾਵਾਂ ਇਹ ਉਦਾਹਰਣਾਂ ਬਾਹਰ ਮੁਖੀ ਨੇ, ਪਰ ਹਰ ਤੁਕ ਦੇ ਵਿੱਚ ਸ਼ਬਦ ਚਿੱਤ ਤੇ ਚੀਤ ਆਇਆ ਹੈ। ਪੁੱਤਰ ਕੋਲ ਨੇ ਤੇ ਸੁਰਤ ਜੁੜੀ, ਉਸ ਤੋਂ ਅੱਗੇ ਦੇਖੀਏ, ਸਿਰਫ ਮੈਂ ਪੰਛੀ ਝਾਤ ਅਰਜ਼ ਕਰਨੀ ਹੈ। ਜਦੋਂ ਉਹੀ ਪੁੱਤਰ ਰਣ ਤੱਤੇ ਚ ਸ਼ਹੀਦ ਹੁੰਦੇ ਨੇ, ਹਜ਼ੂਰ ਆਪਣੀਆਂ ਅੱਖਾਂ ਨਾਲ ਦੇਖਦੇ ਨੇ, ਆਪਣੇ ਹੱਥੀ ਤੋੜਦੇ ਨੇ, ਤੇ ਤੋੜਨ ਤੋਂ ਬਾਅਦ ਪੁੱਤਰਾਂ ਦੇ ਟੁਕੜੇ ਹੋਣ ਤੋਂ ਬਾਅਦ ਕੀ ਇਹ ਸੁਰਤ ਖਿੜਗੀ? ਕੀ ਇਸ ਸੁਰਤ ਨੇ ਕੋਈ ਉਲਾਮਾ, ਕੋਈ ਸ਼ਿਕਵਾ, ਕੋਈ ਗਿਲਾ, ਕੋਈ ਸ਼ਬਦ ਕਿਹਾ? ਭਾਵੇਂ ਵਿਦਵਾਨ ਸੱਜਣਾਂ ਦੇ ਸ਼ਬਦ ਨੇ ਕਿ ਪੁੱਤਰ ਸ਼ਹੀਦ ਹੁੰਦਾ ਹੈ ਤੇ ਪਿਤਾ ਦੀ ਜ਼ਬਾਨ ਤੋਂ ਨਿਕਲਦਾ ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ। ਟਿਕਿਆ ਹੋਇਆ ਨਾ, ਜੇ ਛੋਟਾ ਪੁੱਤਰ ਸ਼ਹੀਦ ਹੁੰਦਾ ਤੇ ਉੱਥੇ ਵੀ ਟਿਕਾ ਹੈ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਮਾਛੀ ਬਾਰੇ ਕੀ ਸੀ, ਉਹ ਟਿੱਕੀ ਕੋਈ ਸੁਰਤ ਸੀ ਕਿ ਜਿਹੜੀ ਰੋੜਾਂ ਤੇ ਪੈ ਕੇ ਸਰਾਣੇ ਪਿੰਡ ਦੇ ਬਣਾ ਕੇ ਇਸ ਸੀਤ ਰਾਤ ਵਿੱਚ ਵੀ ਪਰਿਪੂਰਨ ਪਰਮਾਤਮਾ ਦਾ ਸ਼ੁਕਰ ਤੇ ਕਰਦੀ, ਤੇ ਮੇਰੇ ਇਸ ਖਿਆਲ ਪਾਤਸ਼ੀ ਦਸਵੀਂ ਵਿੱਚ ਕਿਤੇ ਸ਼ਿਕਵਾ ਨਹੀਂ, ਕੇਵਲ ਸ਼ੁਕਰਾਨਾ ਹੀ ਹੈ। ਅਖੀਰ ਦੇ ਹੀ ਸ਼ਬਦ ਸਨ ਕਿ ਯਾਰਲੇ ਦਾ ਸਾਨੂੰ ਸੱਤਰ ਚੰਗਾ ਭੱਟ ਖੇੜਿਆਂ ਦਾ ਰਹਿਣਾ, ਤੇਰੇ ਤੋਂ ਬਿਨਾਂ ਬਾਹਰ ਦੀਆਂ ਖੁਸ਼ੀਆਂ ਮੰਗਣੀਆਂ। ਉਹ ਸੱਚ ਹੈ ਕਿ ਜਿਵੇਂ ਭੱਟ ਹੈ, ਅੱਗ ਹੈ, ਲਾਟਾਂ ਨੇ, ਪਰ ਜੇ ਤੂੰ ਰੋੜ ਦੇ ਦਿੱਤੇ ਸੱਚ ਜਾਣੋ। ਇਹ ਉਹੀ ਅਵਸਥਾ ਸੀ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਕਿਹਾ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੂਖ ਵਿਹਾਰ। ਜੇ ਸਾਈਂ ਯਾਦ ਹੈ ਉਸ ਤੋਂ ਅੱਗੇ ਤੁਰਨੇ। ਇਹ ਜੁੜੀ ਹੋਈ ਸੁਰਤ ਹੈ ਕਿ ਪੁੱਤਰਾਂ ਦੀ, ਛੋਟੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਹਜ਼ੂਰ ਨੇ ਕੋਈ ਗਿਲਾ ਕੀਤਾ ਰੱਬ ਨਾਲ? ਕੋਈ ਵਾਹਿਗੁਰੂ ਦੇ ਸਾਹਮਣੇ ਉਲਾਮਾ ਕੋਈ ਦਿੱਤਾ? ਸਿਰਫ ਉਸ ਜੁੜੀ ਕੋਈ ਸੁਰਤ ਨਹੀਂ, ਹਾਕਮ ਨੂੰ ਜ਼ਰੂਰ ਝੰਜੋੜ ਦਿੱਤਾ, ਪਰ ਪਰਮਾਤਮਾ ਦੀ ਇੱਕ ਸ਼ਬਦ ਵੀ ਐਸਾ ਨਹੀਂ ਵਰਤਿਆ ਕਿ ਜਿਹਦੇ ਵਿੱਚ ਕਿਹਾ ਹੋਵੇ ਕਿ ਇਹ ਪਰਮਾਤਮਾ ਤੂੰ ਮੇਰੇ ਨਾਲ ਆਪ ਕੁਝ ਮਾੜਾ ਕਰ ਦਿੱਤਾ, ਕਿਤੇ ਸ਼ਬਦ ਨਹੀਂ। ਉਸ ਚੁਬੀ ਕੋਈ ਸੁਰਤ ਨਹੀਂ, ਪਰਿਪੂਰਨ ਪਰਮਾਤਮਾ ਦੀ ਸਿਫਤ ਵਿੱਚ ਹੀ ਭਾਵੇਂ ਬਾਦਸ਼ਾਹ ਨੂੰ ਮੁਖਾਤਬ ਕੀਤਾ, पर शुकराना परमात्मा का शुरू किया। जफरनामे पहले तीन शेर की ने सिर्फ यही ने ना वाहगुरु की सिख तो शुरू कर देगी ते शब्द केंद्र ने कमाल ए करामात कायम करीम। हे परमात्मा तेरी आश्चर्य करामात को अलोक करामाता का कायल हां। रासिक रिहाकुन रखीम तुसी रिजक देने वाले हो रिखाइया देने वाले हो। हे मेरे मालिक तू सब ते रहम करने वाला है। जफरनामा लिखा जा रहा है कि बादशाह नूं कि तू तेरे काजी तेरे जरनैल तेरिया फौजा बेईमाना का टोला है पर सिर्फ परमात्मा की लिखी जा रही है क्योंकि जिस अकाल के सुत ने उस विचू भी कोई सुरत पहला परमात्मा का शुक्र करेंगे। कमाल करामात कायम करीम रजा बख्श राजक रिहाक रहीम। दूसरा शेर केंद्र अमान बख्श बख्शंदा ओ दस्तगीर अपनी शर्म च रख परमात्मा डिग्या की बांह पकड़ वालिया। अमान बख्श बख्शंदा ओ दस्तगीर खता बख्श रोशी देखो दिल पजीर गुनाह बख्शन वालिया सब न प्यार करने वालिया तेरी शर्म नहीं चाहिए कोई है भी ना। तीसरा वचन कर देने चुभी कोई सुर के अज बारमुखी शायद कुछ भी नहीं कोल ना आनंदपुर वाली खेडा ना वो फौज ना वो सिख ना वो जरनैल पर सब कुछ घटनाक्रम वापरन तो बाद अंदर की सुरत का खिडा नहीं। उसे हजूर ने कहा ना साजो ना बाजो ना फौजो ना फर्श खुदाबंद बख्शंद ऐश अर्श बार मुखी घटनावान ने तन गुरु गोबिंद सिंह साहब सच्चे पातशाह जी के पवित्र जीवन उपर कोई असर नहीं पैन दिता। अंदर की सुरत अंदर की खेड थे सिर्फ वह परिपूर्ण परमात्मा की याद तो फिर यह भी गल नहीं कि कली माला ही पकड़ के रखी। मैं अज एक बेनती करके आया कि हिंदुस्तान में एक कवि का जिक्र बड़ी श्रद्धा भावना में एक फिरका लेंदा है गोस्वामी तुलसीदास। उन्होंने एक दोहरा कहा कि मां जिस पुत्र नूं तू जन्म देन लगी तेरे पुत्र विच तीन दैवी शुभ गुणा तू शुभ गुण कह ली एक गुण होना बहुत जरूरी है। वो जां तां भगती करन वाला होवे कहिंदा जे भगत नहीं वो दानी होवे कहिंदा जे दानी नहीं ते घट्टो घट्ट उहदियां बाहवां च दम होवे वो सूरमा ही होवे। एक गुण क्या पूरे नहीं गए जननी जनै ता भगत जन कह दाता कह सूर नाए ता जननी बाज रहे काहे गवावै नूर कह शब्द वर्त्या जा भगत जा दानी जा सूरमा क्योंकि उत्थे भगती बहुत नहीं कीती कोई घाटा नहीं सी मारा फिरन वालिया का बंदगी वाले बड़े पैदा हुए पर बार मुखी घटनावान करन तो डरते रहे ते उन्हां माला पकड़न वालिया ने जितन बार दे हमलावर आए तो पहाड़ां दीआं कंदरां नूं मार गए। शायद मेरा ख्याल उहदे विचों ख्याल पुछिआ कि जां भगत होवे जां दानी होवे जां सूरमा होवे पर मैं एक ते अर्ज करां वह एक एक गुण की गल करी गए पर चोची प्रीतम गुण निदान ने जे तिना की गल कर लीए उन्हें क्या जान आ जा आ पर गुरु गोबिंद सिंह के जीवन में कै शब्द कभी नहीं लग सकता। उन्हों वर्गा भगत भी कोई नहीं उन्हों वर्गा दानी भी कोई नहीं ते चेते रखियो तन गुरु गोबिंद सिंह वर्गा सोलमा भी कोई नहीं। उन्हें सारे गुण सारे गुण उन्होंने सिर्फ एक एक नुकता असी बांच लीए भावे मेरी तबीयत अच कुछ ठीक नहीं तुम महसूस कर गए हो गए एक एक गुण भगत दानी ते सूरमा भगती विच गुरु गोबिंद सिंह शिखर ने सिमरन परमात्मा की याद ਇੱਥੋਂ ਤੱਕ ਭਗਤੀ ਇਤਨੀ ਕੀਤੀ ਕਿ ਪਰਮਾਤਮਾ ਨੇ ਸ਼ਬਦ ਕਹੇ, ਅਕਾਲ ਪੁਰਖ ਵਾਚ ਲਿਖਿਆ ਉੱਥੇ ਦਸਮ ਦੀ ਬਾਣੀ ਵਿੱਚ, ਮੈਂ ਆਪਣਾ ਪੁੱਤਰ ਬਣਾ ਕੇ ਤੈਨੂੰ ਭੇਜਣਾ, ਤੁਸੀਂ ਪੰਥ ਦਾ ਪ੍ਰਚਾਰ ਕਰ, ਮੈਂ ਆਪਣਾ ਸੁਤ ਤੋਏ ਨਿਵਾਜਾ, ਪੰਥ ਪ੍ਰਚੁਰ ਕਰਵੇ ਕੋ ਸਾਜਾ। ਉੱਥੇ ਹਜ਼ੂਰ ਨੇ ਫਿਰ ਕਿਹਾ, ਕਹਿਣ ਲੱਗੇ ਸਾਡੇ ਆਉਣ ਦਾ ਮਕਸਦ ਇਹ ਵੇ ਕਿ ਹਮ ਇਹ ਕਾਰਜ ਜਗਤ ਨੂੰ ਆਏ ਧਰਮ ਖੇਤ ਗੁਰਦੇਵ ਬਿਠਾਏ, ਜਾਂ ਜਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਗੀਨ ਪਕੜ ਪਿਛਾਰੋ, ਜਈ ਕਾਰਜ ਧਰਮ ਜਨਮਨ, ਸਮਝ ਲਿਓ ਸਾਧੂ ਸਾ ਮਨਮਨ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸ਼ਬਦ ਕੋ ਮੂਲ ਉਪਾ। ਇੱਥੇ ਇੱਕ ਹੋਰ ਬੇਨਤੀ, ਤੁਰਕ ਸ਼ਬਦ ਨਹੀਂ ਵਰਤਿਆ, ਮੁਗਲ ਸ਼ਬਦ ਨਹੀਂ ਵਰਤਿਆ, ਇੱਥੇ ਧਰਮ ਚਲਾਵਣ ਸੰਤ ਉਭਾਰਨ ਹੈ। ਇੱਥੇ ਦੁਸ਼ਟ ਦੀ ਜੜ ਪੱਟਣ ਦੀ ਗੱਲ ਕਹੀ, ਚੇਤੇ ਰੱਖੋ ਦੁਸ਼ਟ ਦਾ ਕੋਈ ਮਤਲਬ ਨਹੀਂ ਹੁੰਦਾ, ਉਹ ਹਮੇਸ਼ਾ ਮਤਲਬ ਦੇ ਬੁਰ ਕੇ ਪਾ ਕੇ ਜਾਂਦਾ। ਸਤਿਗੁਰੂ ਨੇ ਨਹੀਂ ਕਿਹਾ ਵੀ ਤੁਰਕ ਜਾਂ ਮੁਗਲ। ਹੁਣ ਜਦੋਂ ਉਹਨਾਂ ਦੀ ਭਗਤੀ ਵੇਖਣੇ ਆ, ਇਹ ਅਕਾਲ ਦੇ ਸੁੱਖ ਨੇ, ਤੇ ਉਹ ਗੰਭੀਰ ਵਿਸ਼ੇ ਜਿਹੜੇ ਅਸੀਂ ਬਾਣੀ ਚੋਂ ਪੜ੍ਹਦੇ ਹਾਂ, ਉਹਨਾਂ ਨੂੰ ਹਜ਼ੂਰ ਨੇ ਅਕਾਲ ਸੁੱਤ ਵਿੱਚ ਕਿਹਾ ਕਿ ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉਠੇ, ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਮਿਲਾ ਹੀ ਕੇ, ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭੇ ਧੂਰ ਹੀ ਸਮਾਏਗੇ, ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੇ ਪਾਨ ਹੀ ਕਹਾਏਗੇ, ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਂ ਤੇ ਉਪਜ ਸਭੇ ਤਾਂ ਹੀ ਮੈਂ ਸਮਾਏਗੇ। ਹੁਣ ਜੇ ਇਸ ਕਵਿਤ ਦੇ ਅਰਥ ਕਰਨੇ ਹੋਣ ਤੇ ਫਿਰ ਆਹ ਸ਼ਬਦ ਪ੍ਰਿਓ ਕਿ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਭ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕ ਅੰਕਾਰਾ। ਜਲ ਤੇ ਉੱਠੇ ਕਣਕ ਤਰੰਗਾ, ਕਣਕ ਭੁੱਖਣ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ। ਭਗਤੀ ਵਾਲਾ ਪੱਖ ਸਿਖਰ ਹੈ। ਦੂਜੀ ਗੱਲ ਦਾਨ, ਅੱਜ ਤੱਕ ਜਿੰਨੇ ਵੀ ਦਾਨ ਕਰਦੇ ਨੇ ਨਾ, ਹਿੰਦੁਸਤਾਨ ਚ ਦਾਨ ਦਾ ਕੰਸੈਪਟ ਕੀ, ਜਾਂ ਤਾਂ ਪਿਛਲੇ ਜਿਹੜੇ ਜਿਉਂਦੇ ਨੇ ਉਹਨਾਂ ਲਈ ਦਾਨ ਕਰਦੇ ਨੇ, ਤੇ ਜਾਂ ਮਰਨ ਤੋਂ ਬਾਅਦ ਅੱਗੇ ਥਾਂ ਰਿਜ਼ਰਵ ਕਰਨ ਲਈ ਦਾਨ ਕਰਦੇ ਨੇ। ਇਹੀ ਹੈ ਨਾ, ਜੇ ਮੈਂ ਦਾਨ ਕਰਾਂਗਾ ਚਲੋ ਪੁਸ਼ਤਾਂ ਨੂੰ ਦਾਨ ਦਾ ਫਲ ਮਿਲੇਗਾ, ਜੇ ਇਹਨਾਂ ਨੂੰ ਨਹੀਂ ਤੇ ਮੈਂ ਦਾਨ ਕਰ ਚਲਿਆ ਅੱਗੇ ਮੈਨੂੰ ਸਵਰਗ ਦੀ ਥਾਂ ਮਿਲੇਗੀ। ਉਹ ਜਾਂ ਪਿਛਲਿਆਂ ਲਈ ਜਮ੍ਹਾਂ ਕਰਦੇ ਪਏ ਨੇ, ਜਾਂ ਮਰਨ ਤੋਂ ਬਾਅਦ ਅਗਲਿਆਂ ਲਈ ਜਮ੍ਹਾਂ ਕਰਦੇ ਨੇ। ਦਾਨ ਸੁੱਖ ਵਾਸਤੇ ਕੀਤਾ ਜਾਂਦਾ। ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚੋਂ ਸਿਰਫ ਮੈਂ ਤਿੰਨ ਕੁ ਘਟਨਾਵਾਂ ਕਹਿਣੀਆਂ। ਉਹਨਾਂ ਵਰਗਾ ਕੋਈ ਦਾਨੀ ਹੈ? ਹਜ਼ੂਰ ਦਾ ਇੱਕ ਕਵੀ ਹੋਇਆ ਹੰਸ ਰਾਮ, ਇਹਨੇ ਕਰਨ ਪਰਬ ਦਾ ਉਲੱਥਾ ਕੀਤਾ ਸੀ। ਉਹ ਲਿਖਦਾ ਕਿ ਜਿਸ ਦਿਨ ਕਰਨ ਪਰਬ ਦਾ ਮੈਂ ਉਲੱਥਾ ਕੀਤਾ, ਟਰਾਂਸਲੇਸ਼ਨ ਕੀਤੀ, ਤੇ ਗੁਰੂ ਗੋਬਿੰਦ ਸਿੰਘ ਨੇ 7,000 ਟਕਾ ਮੈਨੂੰ ਇਨਾਮ ਦਿੱਤਾ ਸੀ। ਕੋਈ ਦਿੰਦਾ ਏਡਾ ਵੱਡਾ ਦਾਨ? ਉਹ ਤੁਰਿਆ, ਰਸਤੇ ਵਿੱਚ ਪਹਾੜੀਆਂ ਦੇ ਬੰਦੇ ਪੈ ਗਏ, ਉਹਨਾਂ ਕਿਹਾ ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਕਿਤੇ ਜਾ ਰਿਹਾ। ਉਹਨੇ ਕਿਹਾ ਰੁਕ ਜਾਓ, ਇਹ ਸ਼ਹਿਨਸ਼ਾਹ ਦਾ ਖਜ਼ਾਨਾ ਨਹੀਂ ਜੋ ਉਹਦੇ ਦਰ ਦੇ ਭਿਖਾਰੀ ਨੂੰ ਇਨਾਮ ਮਿਲਿਆ। ਉਹ ਕਹਿੰਦੇ ਜੇ ਭਿਖਾਰੀ ਦੇ ਗੱਡੇ ਲੱਦੇ ਭਰੇ ਨੇ ਤੇ ਉਹਦੇ ਘਰ ਕੀ ਪੁੱਛਾ। ਇਸ ਤੋਂ ਅਗਲੀ ਬੇਨਤੀ, ਇਹ ਕੇਵਲ ਬਾਹਰ ਮੁਖੀ ਨੇ ਧੰਗ ਦਾ। ਹਜ਼ੂਰ ਦੇ ਕਵੀ ਦਰਬਾਰ ਵਿੱਚ ਇੱਕ ਕਵੀ ਆਉਂਦਾ, ਉਸਦੇ ਤਨ ਦੇ ਬਸਤਰ ਮੈਲੇ ਨੇ, ਪਾਟੇ ਨੇ, ਟਾਕੀਆਂ ਲੱਗੀਆਂ ਨੇ। ਉਹ ਆਵਾਜ਼ ਦੇ ਕੇ ਕਹਿੰਦਾ ਮੈਂ ਕਵਿਤਾ ਕਹਿ ਸਕਣਾ? ਉੱਤਰ ਮਿਲਦਾ ਤੂੰ ਕਵੀ? ਕਹਿੰਦਾ ਹਾਂ। ਸਤਿਗੁਰੂ ਨੂੰ ਪੁੱਛਿਆ ਜਾਂਦਾ ਮਹਾਰਾਜ, ਕਹਿੰਦੇ ਜ਼ਰੂਰ ਬਕਲ ਦਿਓ। ਉਹਦੇ ਹੱਥ ਚ ਕਾਗਜ਼ ਨਹੀਂ, ਉਹਦੇ ਹੱਥ ਚ ਕਲਮ ਨਹੀਂ। ਜਦੋਂ ਉਹ ਕਵਿਤਾ ਕਹਿਣ ਲੱਗਦਾ, ਸਮਾਂ ਮਿਲਦਾ, ਵਕਤ ਮਿਲਦਾ, ਉਹ ਕਵਿਤਾ ਕਹਿਣ ਦੀ ਥਾਂ ਤੇ ਬੈਠਕਾਂ ਮਾਰਨ ਲੱਗ ਪੈਂਦਾ, ਥਾਪੜੇ ਮਾਰਦਾ, ਕਦੀ ਆਪਣੇ ਦੌਰਿਆਂ ਤੇ ਬਾਹਾਂ ਤੇ ਹੱਥ ਮਾਰਦਾ, ਤੇ ਜੇ ਕੋਈ ਮੋਢੇ ਤੋਂ ਪਕੜ ਕੇ ਝੂਣ ਕੇ ਕਹਿੰਦਾ ਕਿ ਪਹਿਲਵਾਨੇ ਕਿ ਕਵੀ ਹੈ, ਇਹ ਕਵੀਆਂ ਵਾਲੇ ਲੱਛਣ ਹੀ ਜਿਹੜੇ ਤੂੰ ਪਿਆ ਕਰਨਾ, ਬੈਚਕਾ ਮਾਰਨਾ, ਥਾਪੜੇ ਮਾਰਨਾ, ਲਲਕਾਰੇ ਮਾਰਨਾ, ਕਾਹਦੇ ਲਈ ਗੁਰੂ ਦਰਬਾਰ ਕਵੀ ਦਰਬਾਰ ਸਜਿਆ? ਕਹਿੰਦਾ ਹਾਂ ਤਾਂ ਕਵੀ, ਪਰ ਚੋਚੀ ਪ੍ਰੀਤ ਮੈਨੂੰ ਦੇ ਕੇ ਅੱਜ ਮੈਨੂੰ ਨੀ ਜੋਸ਼ ਆ ਗਿਆ। ਕਾਹਦੇ ਲਈ? ਦੇਖੋ ਦਾਨੀ, ਕਹਿੰਦਾ ਮੇਰੇ ਕੱਪੜੇ ਦੇਖੇ ਤੇ ਪਾਟੇ ਨੇ, ਲੀਰਾਂ ਲਾ ਕੇ, ਗੰਢੀਆਂ ਟਾਕੀਆਂ ਲਾ ਕੇ। ਕਹਿੰਦਾ ਰੱਬ ਨੇ ਗੁਣ ਬੜਾ ਦਿੱਤਾ ਸੀ, ਇਲਮ ਬੜਾ ਸੀ, ਪਰ ਘਰ ਦੀ ਭੁੱਖ ਨਹੀਂ ਗਈ। ਗਰੀਬੀ ਹੈ, ਘਰ ਰੋਟੀ ਨਹੀਂ ਪੱਕਦੀ, ਕਿਸੇ ਕੋਲ ਗਿਆ ਕਵਿਤਾ ਲੈ ਕੇ ਕਿਸੇ ਕਦਰ ਨਹੀਂ ਜਾਣੀ, ਪਰ ਅੱਜ ਚੋਜੀ ਪ੍ਰੀਤਮ ਦਾ ਦਰਬਾਰ ਦੇਖਿਆ। ਮੈਂ ਇਸ ਕਰਕੇ ਥਾਪੜੇ ਮਾਰ ਕੇ ਕਹਿੰਦਾ ਗਰੀਬੀ ਕੰਗਾਲ ਤਾਂ ਅੱਜ ਦੇਖ, ਅੱਜ ਤੋਂ ਬਾਅਦ ਮੇਰੇ ਬੱਚੇ ਕਦੇ ਭੁੱਖੇ ਨਹੀਂ ਸੌਣਗੇ। ਅੱਜ ਗੁਰੂ ਗੋਬਿੰਦ ਸਿੰਘ ਦਾਨਾ ਦਾ ਤੀਰ ਮਾਰ ਮਾਰ ਕੇ ਮੇਰੀ ਗਰੀਬੀ ਦੇ ਛੱਲੀ ਛੱਲੀ ਟੁਕੜੇ ਕਰਦੇ। ਹੁਣ ਉਹਨੇ ਨੇ ਦਾਨੀ ਦੇਖਿਆ, ਉਹਨੇ ਸ਼ਬਦ ਕਹੇ, ਮੈਂ ਸਿਰਫ ਚਾਰ ਸਤਰਾਂ ਉਹਦੀਆਂ ਕਹਿ ਦੇਣਾ ਕਿ ਦਾਰਤ ਕਪੂਤ ਤੇਰੋ ਮਰਨੋ ਬਣਿਓ ਹੈ ਆਜ, ਕਰਕੇ ਸਲਾਮ ਕੁਜੋ ਕਵੀ ਹੋਈ ਸੁਣ। ਇਹ ਦਰਿਦਰਤਾ ਕੰਗਾਲਤਾ ਤੇਰੇ ਮਰਨ ਦੇ ਦਿਨ ਆ ਗਏ, ਹੁਣ ਮੱਥਾ ਟੇਕ ਕੇ ਮੈਨੂੰ ਚਲੀ ਜਾ ਕਿ ਦਾਰਤ ਕਪੂਤ ਤੇਰੋ ਮਰਨੋ ਬਣਿਓ ਹੈ ਆਜ, ਕਰਕੇ ਸਲਾਮ ਕੁਜੋ ਕਵੀ ਹੀਰ ਸੋ, ਨਾਤਰ ਗੋਬਿੰਦ ਸਿੰਘ ਬਿਲਕ ਕਰਾਂਗੇ ਤੋਏ, ਟੂਕ ਟੂਕ ਮਾਰੇ ਗਾਟੇ ਦਾਨੰਦ ਕੇ ਤੀਰ ਸੋ, ਚੇਤੇ ਰੱਖੀ ਇਹ ਬਾਹਰ ਦੇ ਪੱਥਿਆਂ ਚੋਂ ਨੁਕੀਲੇ ਤੀਰ ਕੱਢਦਾ ਤੇ ਜਾਲਮ ਦੀ ਛਾਤੀ ਚਲਨੀ ਚਲਨੀ ਕਰ ਦਿੰਦਾ, ਤੇ ਜਦੋਂ ਦਾਨ ਵਾਲੇ ਹੱਥ ਚੋਂ ਤੀਰ ਕੱਢਦਾ ਤੇ ਕੰਗਾਲਤਾ ਨੂੰ ਚਲਨੀ ਚਲਨੀ ਕਰ ਦਿੰਦਾ। ਹਜ਼ੂਰ ਨੇ ਕਿਹਾ ਬਸ ਕਵਿਤਾ ਰਹਿਣ ਦੇ। ਕਹਿਣ ਲੱਗੇ ਖਜ਼ਾਨੇ ਦਾ ਦਰਵਾਜ਼ਾ ਖੋਲੋ, ਜਿਤਨਾ ਧਨ ਨੂੰ ਚਾਹੀਦਾ ਜਿੰਨਾ ਲਿਜਾ ਸਕਣਾ ਤੂੰ ਲੈ ਲਿਆ, ਦਾਨ ਕੀ ਧਨ। ਇਸ ਤੋਂ ਅਗਲੀ ਜਿਹੜੀ ਗੱਲ ਕਹਿਣੀ ਸ਼ਾਇਦ ਤੁਲਸੀ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਜਦੋਂ ਇਹ ਲਿਖਿਆ ਹੋਣਾ। ਦਾਨੀ ਬੜੇ ਨੇ, ਭੂਮਦਾਨ। ਬਾਬਾ ਜੀ ਨੇ ਤੇਤੋਂ ਤੱਕ ਬਾਣੀ ਚ ਕਿਹਾ ਲੋਕੀ ਆਉਣ ਵਾਲੇ ਸੁੱਖ ਲਈ ਸੇਜਾ ਨਾਰੀ ਦਾਨ ਵੀ ਕਰ ਦਿੰਦੇ, ਔਰਤ ਜਿੰਨਾ ਤੋਲ ਕੇ ਸੋਨਾ ਵੀ ਦੇ ਦਿੰਦੇ ਨੇ, ਆਪ ਬਰਾਬਰ ਕੰਚਨ ਦੀਜਿਆ ਬਾਣੀ ਨੇ ਕਿਹਾ। ਲੋਕ ਪੁੱਤਰਾਂ ਦੀ ਸਲਾਮਤੀ ਖਾਤਰ ਦਾਨ ਕਰਦੇ ਨੇ ਤੇ ਪਿੱਤਰਾਂ ਦੇ ਭਲੇ ਖਾਤਰ ਦਾਨ ਕਰਦੇ ਨੇ। ਪੁੱਤਰ ਆਉਣ ਵਾਲੀ ਪੀੜ੍ਹੀ ਨੇ, ਪਿੱਤਰ ਜਾ ਚੁੱਕੇ ਨੇ, ਸੋਨੇ ਦੇ ਦਾਨੀ ਮਿਲਣਗੇ, ਚਾਂਦੀ ਦੇ ਦਾਨੀ ਮਿਲਣਗੇ, ਹੀਰਿਆਂ ਦੇ ਦਾਨੀ ਮਿਲਣਗੇ, ਪਰ ਚੇਤੇ ਰੱਖਿਓ ਕੋਈ ਐਸਾ ਦੁਨੀਆਂ ਵਿੱਚ ਦਾਨੀ ਨਾ ਹੋਏ ਨਾ ਹੋਵੇਗਾ ਜਿਹੜਾ ਆਪਣੀ ਉਮਰ ਦੀ ਖਾਤਰ ਆਪਣੇ ਪੁੱਤਰਾਂ ਦਾ ਵੀ ਦਾਨ ਕਰ ਦਿੰਦਾ। ਉਹ ਸਰਬੰਸ ਦਾਨੀ ਹੈ, ਕੋਈ ਹੈ ਉਸ ਵਰਗਾ ਦਾਨੀ? ਮੈਂ ਮਾਲ ਵਿੱਚ ਇੱਕ ਸ਼ਬਦ ਕਿਹਾ ਸੀ, ਉਹ ਮੈਂ ਜ਼ਰੂਰ ਦੁਹਰਾ ਦਿਆਂ। ਬੜਾ ਵੱਡਾ ਕੱਠ ਸੀ, ਉਸ ਭੇਖੀ ਸਾਹਿਬ ਦਾ ਨੇੜੇ ਸਥਾਨ ਡੇਰਾ ਸੀ, ਆਏ ਵੀ ਉਹ ਸੁਣ ਸਨ। ਉਹਨੂੰ ਸਾਰੇ ਪਿਤਾ ਜੀ ਕਹਿੰਦੇ ਆ, ਜਿਹੜੇ ਉਹਦੇ ਮੰਨਣ ਵਾਲੇ ਪਿਤਾ ਜੀ। ਇੱਕ ਕਾਰਨ ਸੀ, ਅਸੀਂ ਗੁਰੂ ਨਾਨਕ ਸਾਹਿਬ ਨੂੰ ਕਦੀ ਪਿਤਾ ਜੀ ਕਿਹਾ? ਬਾਬਾ ਨਾਨਕ ਕਹਿੰਦੇ ਹਨ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ। ਗੁਰੂ ਅੰਗਦ ਸਾਹਿਬ ਨੂੰ ਪਿਤਾ ਕਿਹਾ? ਧੰਨ ਗੁਰੂ ਅੰਗਦ ਸਾਹਿਬ ਕਹਿੰਦੇ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਆਉਂਦਾ ਹੈ, ਸਿੱਖ ਕਿਉਂ ਕਹਿੰਦਾ ਦਸ਼ਮੇਸ਼ ਪਿਤਾ? ਕਲਗੀਧਰ ਪਿਤਾ ਜੀ ਕਿਉਂ ਪਿਤਾ ਸ਼ਬਦ ਵਰਤਦਾ? ਸਿਰ ਮੈਂ ਇੱਕੋ ਉੱਥੇ ਅਰਥ ਕੀਤੀ, ਸਿਰ ਨੂੰ ਕਿਸੇ ਨਾਲ ਈਰਖਾ ਨਾ ਸਮਝਿਓ। ਪਿਤਾ ਕੇਵਲ ਸੋਨੇ ਦੇ ਤਖ਼ਤ ਤੇ ਬੈਠ ਕੇ ਨਹੀਂ ਸਿੱਖਾਂ ਦੇ ਪਿਤਾ ਬਣੇ, ਕੇਵਲ ਐਸ਼ੋ ਵਿਸ਼ਰ ਦੇ ਸਮਾਨ ਨਾਲ ਤੇ ਚੇਲਿਆਂ ਦੀ ਭੀੜ ਵਿੱਚੋਂ ਨਿਕਲਿਆ ਹੋਇਆ ਸ਼ਬਦ ਪਿਤਾ ਜੀ ਨੇ ਕੀ। ਯਾਦ ਰੱਖਿਓ, ਇਹ ਪਿਤਾ ਜੀ ਤਾਂ ਬਣੇ ਜਿਨ੍ਹਾਂ ਪਿਤਾ ਜੀ ਕਿਹਾ ਉਹਨਾਂ ਦੀ ਝੋਲੀ ਚ ਆਪਣੇ ਪੁੱਤਰ ਪਾ ਦਿੱਤੇ। ਪਿਤਾ ਜੀ ਤਾਂ ਬਣੇ, ਇਹੀ ਕਾਰਨ ਕਿ ਚਾਰੇ ਪੁੱਤਰ ਸ਼ਹਾਦਤ ਦਾ ਜਾਮ ਪੀ ਗਏ ਨੇ। ਜੇ ਦੁਨੀਆਦਾਰਾਂ ਦੀ ਨਜ਼ਰ ਚ ਦੇਖੋ ਤੇ ਬਿੰਦੀ ਪੁੱਤਰ ਇੱਕ ਵੀ ਨਹੀਂ, ਪਰ ਨਹੀਂ, ਖਾਲਸੇ ਦੀ ਜ਼ਬਾਨ ਤੇ ਪਿਤਾ ਜੀ ਸ਼ਬਦ ਵੱਲ ਚੱਲ ਗਿਆ। ਹੋਰ ਵੀ ਸਾਹਿਬਜ਼ਾਦੇ ਹੋਏ ਨੇ, ਬਾਕੀ ਗੁਰੂ ਸਾਹਿਬਾਨਾਂ ਦੇ ਸਨਮਾਨ ਯੋਗ ਨੇ ਜਿਹੜੇ ਗੁਰਮਤਿ ਚੱਲੇ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀ।
ਯਾਦ ਰੱਖੋ ਇਹਨਾਂ ਨੂੰ ਸਿੱਖ ਨੇ ਇੰਨੀ ਭਾਵਨਾ ਨਾਲ ਸ਼ਬਦ ਵਰਤਿਆ ਕਿ ਜਿੰਨੀ ਦੇਰ ਤੱਕ ਗੁਰੂ ਕਾ ਅੰਮ੍ਰਿਤਧਾਰੀ ਸਿੱਖ ਕਾਇਮ ਰਹੇਗਾ ਤਨ ਗੁਰੂ ਗੋਬਿੰਦ ਸਿੰਘ ਜੀ ਦਾ ਪਿਤਾ ਜੀ ਦਾ ਸ਼ਬਦ ਵੀ ਗੂੰਜਦਾ
ਰਹੇਗਾ।
ਭਗਤੀ ਸ਼ਿਖਰ ਦਾਨ ਸ਼ਿਖਰ ਉਹਨੇ ਕਿਹਾ ਕਿ ਸੂਰਮਾ ਹੋਵੇ, ਸਤਿਗੁਰੂ ਵਰਗਾ ਕੋਈ ਸੂਰਮਾ ਹੈ? ਗੁਰਸਿੱਖੋ ਦੇਖੋ ਹਜ਼ੂਰ ਦੀ ਬਾਣੀ ਵਿੱਚੋਂ ਆ ਜਿਹੜੀਆਂ, ਮੈਂ ਫਿਰ ਵੀ ਮੈਨੂੰ ਮੇਰਾ ਮਨ ਸਿੱਧ ਨਹੀਂ ਗੱਲ ਕਰਨੀ, ਸ਼ਸਤਰਾਂ ਦੀ ਉਸਤਤ ਆਉਂਦੀ ਹੈ। ਕਿਉਂ ਕਹੀ ਜਾਂਦੇ ਹਾਂ ਜੀ ਮਨਮਤ ਹੈ? ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਆ ਦੇਵ ਬਈਏ, ਚੇਤੇ ਰੱਖੋ ਸ਼ਸਤਰ ਤੋਂ ਬਿਨਾਂ ਵੀ ਨਹੀਂ ਜੇ ਵਰਤਾਈ ਹਨ, ਰੱਖੀ ਰੱਖੋਗਾ ਕੋਈ ਲੈਗਾ ਪਛਾਣ? ਇਹ ਅਸਲ ਚ ਵੀ ਵਕਤ ਦੀਆਂ ਗੱਲਾਂ ਕਰਕੇ ਨਹੀਂ, ਹੁਣ ਉਹ ਵਕਤ ਨਹੀਂ ਰਿਹਾ। ਉਹਨਾਂ ਨੂੰ ਸਮਝਾਈਏ ਕਿ ਤੇਗ ਦਾ ਸੰਬੰਧ ਤਾਂ ਸਾਡੇ ਪ੍ਰਸ਼ਾਦ ਨਾਲ ਵੀ ਹੈ। ਇਹ ਕੜਾਹ ਹੋ ਸਕਦਾ ਹੈ, ਕੁਲਕਾ ਹੋ ਸਕਦਾ ਹੈ, ਪਰ ਪ੍ਰਸ਼ਾਦ ਉਦੋਂ ਹੀ ਬਣਦਾ ਹੈ ਜਦੋਂ ਤੇਗ ਦੇ ਵਿੱਚ ਤੇਲ ਫੇਲ ਜਾਂਦੀ, ਉਸ ਤੋਂ ਬਿਨਾਂ ਥੋੜਾ ਬਣ ਜਾਣਾ। ਉਹਨਾਂ ਵਰਗਾ ਕੋਈ ਸੂਰਮਾ ਨਹੀਂ। ਉਸ ਸੂਰਮੇ ਨੇ ਤਾਂ ਸ਼ਸਤਰ ਦੇਖ ਕੇ ਕਿਹਾ, ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਤੀਰ ਸਹਿਤ ਸਰੋਲੀ ਸਹਿਤੀ ਜੇ ਹਮਾਰੇ ਪੀਰ। ਜਦੋਂ ਸੀਨੇ ਨਾਲ ਤੇਗ ਲਾਈ ਤੇ ਸ਼ਬਦ ਕਹਿ ਖੰਡ ਬੇਹੰਡਨ ਖਲਦਲ ਖੰਡਨ ਅਤਰਨ ਮੰਡਨ ਬਰ ਬੰਡਨ ਕੁਝ ਦੰਡ ਅਖੰਡਨ ਤੇਜ ਪ੍ਰਚੰਡਨ ਜੋਤ ਅਮੰਡਨ ਪਾਨ ਕਰਨ ਸੁਖ ਸੰਤਾ ਕਰਨ ਦੁਰਮਤ ਦਰਨ ਕਿਲ ਵਿਕ ਹਰਨੰ ਅਸਰਨੰ ਜੈ 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 ਤਾਰਨ ਹੇ ਤੇ ਤੇਰੇ ਚ ਇੰਨੀ ਸਮਰੱਥਾ ਹੈ, ਤੂੰ ਸਭ ਕੁਝ ਕਰਨ ਵਾਲੀ ਹੈ। ਉਹਤੇ ਹਜ਼ੂਰ ਨੇ ਤੇਜ ਸ਼ਸਤਰਾਂ ਦੀ ਸਿਫਤ ਸ਼ਬਦ ਲਿਖੇ, ਫਿਰ ਕੱਲੇ ਸ਼ਸਤਰ ਨਹੀਂ ਚਲਾਏ। ਯਾਦ ਰੱਖਿਓ ਕਲਮ ਚੋਂ ਜਿਹੜੇ ਅੱਖਰ ਨਿਕਲੇ ਇਹ ਸੁਰ ਨਹੀਂ ਕੇਵਲ ਕਰ ਸਕਦਾ। ਮੈਂ ਸਿਰਫ ਇੱਕ ਦੋ ਬੇਨਤੀਆਂ ਕਰਕੇ ਸੰਪੂਰਨਤਾ ਵੱਲ ਆਵਾਂ, ਮੇਰੇ ਮਨ ਚ ਤਾਂ ਆ ਗਿਆ। ਉੱਥੇ ਇੱਕ ਦਿਨ ਕਿਹਾ ਦੇਖੋ ਕਿੰਨੀ ਪਾਏ ਦੀ ਗੱਲ ਕਹੀ, ਜਾਂ ਭਗਤ ਜਾਂ ਬਾਣੀ ਜਾਂ ਸੂਰਮਾ, ਨਹੀਂ ਧੰਨ ਗੁਰੂ ਗੋਬਿੰਦ ਸਿੰਘ। ਆ ਤਿੰਨ ਅੱਖਰ ਹਨ, ਕੇਵਲ ਉਹਦੇ ਕਹਿਣ ਸ਼ਬਦਾਂ ਅਨੁਸਾਰ ਅਰਥ ਕੀਤੇ ਨੇ। ਕਲਮ ਚੱਲੀ ਤੇ ਕਲਮ ਦੇ ਸ਼ਬਦ ਸਿਖਰ ਦੇ ਕਹਿ ਦਿੱਤੇ। ਬਾਦਸ਼ਾਹ ਹਿੰਦੁਸਤਾਨ ਦਾ ਉਹਦੇ ਸਾਹਮਣੇ ਕਿਸੇ ਦੀ ਜ਼ੁਰਤ ਨਹੀਂ ਕਬੂਲ ਸਕੇ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਚੱਲੀ ਉਹਨਾਂ ਨੇ ਇਹ ਨਹੀਂ ਕਿਹਾ ਬਾਦਸ਼ਾਹ ਦਾ ਕੋਈ ਕਸੂਰ ਨਹੀਂ ਸੀ। ਕਹਿਣ ਲੱਗੇ ਮੇਰੇ ਪਿਤਾ ਦਾ ਠੀਕਰਾ ਜੇ ਭੱਜੈ ਬਾਦਸ਼ਾਹ ਦੇ ਸਿਰ ਉੱਤੇ, ਪੈਰਾਂ ਚ ਨਹੀਂ ਗਿਆ। ਯਾਦ ਰੱਖਿਓ ਪੈਰਾਂ ਚ ਉਹਨਾਂ ਦੇ ਠੀਕਰੇ ਭੱਜਦੇ ਨੇ ਜਿਹੜੇ ਪੈਰਾਂ ਸਾਹਮਣੇ ਝੁਕ ਜਾਂਦੇ ਨੇ, ਕਮਾਈਆਂ ਵਾਲਿਆਂ ਦੇ ਠੀਕਰੇ ਸਿਰ ਚ ਵੱਜਦੇ ਹੁੰਦੇ। ਉੱਥੇ ਠੀਕਰ ਹੋਰ ਦਲੀਸ ਸਿਰ ਪ੍ਰਭੂ ਕੀ ਆਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਭਇਓ। ਕੱਲ ਉੱਥੇ ਅਰਥ ਕੀਤੇ ਸਨ, ਅਸੀਂ ਅਰਥ ਕਰਨੇ ਆ ਹਾਹਾਕਾਰ ਮੱਚ ਗਈ, ਹਾਏ ਹਾਏ ਹੋ ਗਈ। ਨਹੀਂ ਹਾਏ ਹਾਏ ਨਹੀਂ ਹੋਈ, ਨਾ ਮੰਦਰ ਨਾ ਕੜਿਆਲ ਨਾ ਕੋਈ ਰਾਜਾ, ਕੋਈ ਨਹੀਂ ਸੀ ਬਚਾਉਂਦਾ। ਸਾਰੀ ਦੁਨੀਆਂ ਚ ਆਵਾਜ਼ ਆਈ ਹੈ 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 ਸਭ ਜਗ ਭਇਓ, ਕਿ ਲੋਕੋ ਅਜੇ ਸਭ ਕੁਝ ਨਹੀਂ ਜੇ ਮੁੱਕਿਆ, ਇੱਕ ਬਾਬੇ ਨਾਨਕ ਦਾ ਘਰ ਹੈ ਜਿਹੜਾ ਡਿੱਗਿਆਂ ਦੀ ਬਾਂਹ ਪਕੜਨ ਵਾਲਾ, ਉਹ ਹੈ ਜੇ ਕਹਿਣ ਹੈ। ਤੇ ਯਾਦ ਰੱਖੋ ਅੱਜ ਵੀ ਹੈ, ਕੇਵਲ ਉਧਰ ਨਹੀਂ ਹੈ। ਅਸੀਂ ਹਾਏ ਹਾਏ ਅਰਥ ਕਰਨੇ, ਚਲੋ ਸੋਗ ਸ਼ਬਦ ਆ ਗਿਆ ਨਾ, ਤਾਂ ਉਹ ਕਾਇਮ ਹੈ। ਜਦੋਂ ਕਲਮ ਚੱਲਦੀ ਹੈ ਤੇ ਔਰੰਗਜ਼ੇਬ ਲਈ ਜਿਹੜੇ ਸ਼ਬਦ ਵਰਤਦੇ ਨੇ ਪਿਆਰਿਓ, ਇਦੋਂ ਵੱਡੀ ਸੂਰਮ ਗਤੀ ਕਿਹੜੇ ਸ਼ਬਦ ਲਵਾਂਗੇ ਆਪਾਂ ਦੁਨੀਆਂ ਵਿੱਚੋਂ ਕਦੀ ਲੱਭਾਂਗੇ? ਉਹ ਪਿਛਲੇ ਦਿਨੀ ਵੀ ਕਹਿ ਸਨ, ਚੇ ਮਰਦੀ ਕੇ ਆਖਰ ਖਮੋਸ਼ਾ ਤੁਮੀ ਕੇ ਆਤਿਸ਼ ਦਮਾਰਾ ਫਰੋਸ਼ਾ ਤੁਮੀ। ਉਹ ਕਾਹਦੀ ਸਿਆਣਪ, ਤੈਨੂੰ ਲੋਕ ਸਿਆਣਾ ਕਹਿੰਦੇ ਆ, ਤੂੰ ਚੰਗਿਆੜੀਆਂ ਬੁਝਾ ਦਿੱਤੀਆਂ
ਪਰ ਇਹ ਤੈਨੂੰ ਪਤਾ ਨੀ ਤੇਰੇ ਪੈਰਾਂ ਚ ਅੱਗ ਦਾ ਭਾਂਬੜ ਵੱਲ ਲਗਾ ਲੈ। ਇਹ ਤਾਂ ਉਹ ਲਿਖੇਗਾ ਜਿਹੜਾ ਬੰਗਾਲੀ। ਫਿਰ ਅਗਲਾ ਸ਼ਬਦ, ਇਹ ਸਾਰੇ ਆਪਾਂ ਜਾਣਦੇ ਹਾਂ ਕਿ ਚਾਹ ਸ਼ੁੱਧ ਕੇ ਤੂੰ ਬਚਦਾ ਪੁਸ਼ਟ ਹੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ, ਆਉਣ ਵਾਲੇ ਭਵਿੱਖ ਤੋਂ ਜਾਣੂ ਕਰਾ ਦਿੱਤਾ, ਚਾਰ ਪੁੱਤਰ ਕੋ ਕੇ ਸ਼ਹੀਦ ਕਰ ਦਿੱਤੇ, ਪਰ ਤੈਨੂੰ ਇਹ ਪਤਾ ਨਹੀਂ ਕਿ ਜੇ ਕੁੰਡਲੀਆ ਖਾਲਸਾ ਬੈਠਾ ਹੋਇਆ। ਇਹ ਜਦੋਂ ਸ਼ੇਰ ਪੜੀ ਦਾ ਦੋ ਗੱਲਾਂ ਸਪਸ਼ਟ ਹੁੰਦੀਆਂ ਨੇ, ਪੁੱਤਰਾਂ ਦੀ ਸ਼ਹਾਦਤ ਤੇ ਪਿੱਛੋਂ ਖਾਲਸਾ, ਉਹਦੇ ਤੇ ਕਿੱਡਾ ਵੱਡਾ ਮਾਣ। ਅਸੂਲ ਸਿਰਫ ਇਹਦੀ ਬੇਨਤੀ ਕਿ ਚੁਭੀ ਹੋਈ ਸੁਰਤ ਦਾ ਸੰਬੰਧ ਸਿਰਫ ਹੇਮਕੁੰਟ ਦੀ ਸਬਤ ਸਰਿੰਗ ਤੱਕ ਨਾ ਰੱਖਿਓ। ਯਾਦ ਰੱਖਿਓ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸੁਰਤ ਮਾਤ ਲੋਕ ਵਿੱਚ ਕਿਸੇ ਵੀ ਘਟਨਾ ਨੂੰ ਵੇਖ ਕੇ ਖਿੜੀ। ਅਖੀਰ ਤੇ ਸਿਰਫ ਇੱਕੋ ਬੇਨਤੀ, ਉਹ ਉੱਥੇ ਵੀ ਕਰਕੇ ਆਇਆ, ਇਸ ਜੁੜੀ ਸੁਰਤ ਲਈ ਇੱਕ ਸ਼ਾਇਰ ਨੇ ਚਾਰ ਕੁ ਸਤਰਾਂ ਕਹੀਆਂ ਨੇ। ਉਹ ਕਹਿੰਦਾ, ਖੁਸ਼ੀ ਨਾਲ ਕੁਰਬਾਨੀਆਂ ਦੇ ਵੀ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ, ਜੋੜੀ ਦਰ ਪੁੱਤਰਾਂ ਦੀ ਜੋੜੀ। ਅਖੀਰ ਤੇ ਸੁਰਤ ਜੁੜੀ ਤੇ ਲੈ ਆਉਂਦਾ, ਖੁਸ਼ੀ ਨਾਲ ਕੁਰਬਾਨੀਆਂ ਦੇ ਵੀ ਚੱਲੇ, ਜੋੜੀ ਇਸ ਪਾਸੇ ਜੋੜੀ ਉਸ ਪਾਸੇ। ਉਸ ਵੇਲੇ ਸਰਕਾਰ ਨੂੰ ਖਿੱਚ ਗਈ ਸੀ, ਥੋੜੀ ਇਸ ਪਾਸੇ ਥੋੜੀ ਉਸ ਪਾਸੇ, ਇੱਧਰ ਦੋ ਪੁੱਤਰ ਨੇ ਦੋ ਉੱਧਰ ਨੇ। ਉਸ ਵੇਲੇ ਸਰਕਾਰ ਨੂੰ ਖਿੱਚ ਐਸੀ, ਥੋੜੀ ਇਸ ਪਾਸੇ ਥੋੜੀ ਉਸ ਪਾਸੇ, ਇਹ ਤਾਂ ਕੋਈ ਵੀ ਆਖ ਨਹੀਂ ਸਕਦਾ ਜੀ ਕਿ ਜੋੜੀ ਇਸ ਪਾਸੇ ਤੇ ਥੋੜੀ ਉਸ ਪਾਸੇ, ਇੱਥੇ ਅਰਥ ਚੇਂਜ ਹੋ ਗਏ। ਕੋਈ ਨਹੀਂ ਕਹਿ ਸਕਦਾ ਕਿ ਇਸ ਪਾਸੇ ਗੁਰੂ ਨੇ ਜੋੜ ਲਈ ਸੰਸਾਰ ਵਿੱਚ, ਇਹ ਰੱਬ ਵੱਲੋਂ ਤੋੜ ਲਈ, ਇਹ ਤਾਂ ਕੋਈ ਵੀ ਆਖ ਨਹੀਂ ਸਕਦਾ ਜੇ ਕਿ ਜੋੜੀ ਇਸ ਪਾਸੇ ਤੋੜੀ ਉਸ ਪਾਸੇ। ਚਾਰੇ ਪੁੱਤਰ ਦਸ਼ਮੇਸ਼ ਨੇ ਵਾਰ ਕੇ ਤੇ ਤੋੜੀ ਇਸ ਪਾਸੇ ਜੋੜੀ ਉਸ ਪਾਸੇ, ਉਸ ਪਾਸੇ ਆਪਣੀ ਸੁਰਤ ਨੂੰ ਜੋੜਿਆ। ਤੇ ਜਿਹੜੀ ਚੁਭੀ ਹੋਈ ਸੁਰਤ ਅੱਜ ਵੀ ਖਾਲਸੇ ਦਾ ਹੁਲਾਰਾ ਹੈ। ਆਓ ਗੁਰਮੁਖੋ, ਉਸ ਸੁਰਤ ਵਾਲੇ ਮਾਰਗ ਤੇ ਚੱਲੀਏ। ਉਸ ਸੁਰਤੀ ਦਾ ਮਾਰਗ ਸਿਮਰਨ ਦਾ ਹੈ, ਉਸ ਸੁਰਤੀ ਦਾ ਮਾਰਗ ਬੰਦਗੀ ਦਾ ਹੈ, ਉਸ ਸੁਰਤੀ ਦਾ ਮਾਰਗ ਗੁਰੂ ਦੇ ਸ਼ਬਦ ਨੂੰ ਕੂਕਣ ਦਾ ਹੈ, ਉਸ ਸੁਰਤੀ ਦਾ ਮਾਰਗ ਆਪਣੇ ਅੰਤਰ ਆਤਮੇ ਅਧਿਆਤਮਕ ਜੀਵਨ ਨੂੰ ਮਾਨਣ ਦਾ ਹੈ। ਪਰ ਉਸ ਸੁਰਤੀ ਦੇ ਮਾਰਗ ਤੇ ਚੱਲਣ ਲਈ ਸਭ ਤੋਂ ਪਹਿਲੀ ਗੱਲ ਜਿਸ ਇੱਕੋ ਚੇਤੇ ਰੱਖੀਏ, ਬਸ ਉਹ ਯਾਦ ਰੱਖਿਓ, ਪ੍ਰਥਮ ਗੱਲ ਕੀ ਹੈ। ਉਹ ਪ੍ਰਥਮ ਗੱਲ ਜਿਹੜੀ ਹੈ ਉਹ ਸਾਡੀ ਅਖੀਰਲੀ ਗੱਲ ਹੈ, ਉਹ ਸਾਡੀ ਪਹਿਲੀ ਬਣ ਗਈ। ਕਹਿੰਦੇ ਜਿਹਨੇ ਸੁਰਤੀ ਦੇ ਮਾਰਗ ਤੇ ਚੱਲਣਾ, ਖਾਲਸਾ ਸੋਏ ਜੋ ਨਿੰਦਾ ਤਿਆਗੇ। ਪਹਿਲੀ ਗੱਲ ਕਹੀ, ਇਹਦਾ ਮਤਲਬ ਭਾਈ ਨੰਦ ਲਾਲ ਜਿਹੜੇ ਸ਼ਬਦ ਕਹਿ, ਸੁਰਤੀ ਉਖੜਦੀ ਹੈ ਜਦੋਂ ਨਿੰਦਿਆ ਕੀਤੀ ਜਾਂਦੀ, ਸੁਰਤੀ ਉਖੜਦੀ ਹੈ ਜਦੋਂ ਵਾਸਨਾ ਚ ਕੋਈ ਪ੍ਰਵਿਰਤ ਹੁੰਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ, ਮਿਹਰ ਕਰ ਸਾਨੂੰ ਸਭ ਨੂੰ ਮਤ ਸਮਤ ਬਖਸ਼। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਕਿਉਂਕਿ ਮੈਨੂੰ ਕੱਲ੍ਹ ਦਾ ਬੁਖਾਰ ਜਿਹਾ ਤੇ ਲਾਜਾ ਹੋ ਗਿਆ, ਤੇ ਵੈਸੇ ਮੈਂ ਸੋਚਿਆ ਵੀ ਐਤ ਕੀ ਬਾਹਰ ਬਿਲਕੁਲ ਠੀਕ ਠਾਕ ਚੱਲਾਵਾਂਗਾ, ਤੇ ਉਹਦੇ ਨਾਲ ਦਰਸਨ ਵੀ ਪੈਂਦਾ, ਬੋਲਣ ਤੇ ਵੀ, ਚੇਤਾ ਸ਼ਕਤੀ ਤੇ ਵੀ, ਕੁਦਰਤੀ ਹੈ। ਕੋਈਆਂ ਭੁੱਲਾਂ ਬਖਸ਼ ਦੇਣੀਆਂ ਪਿਆਰਿਓ, ਸਤਿਗੁਰੂ ਦੀ ਕਿਰਪਾ ਨਾਲ ਤੁਸੀਂ ਸੰਗਤ ਬਹੁਤ ਪਿਆਰ ਦਿੰਦੇ। ਇਹ ਕੇਵਲ ਇਹ ਨਹੀਂ ਕਿ ਮੈਂ ਜ਼ਬਾਨੀ ਕਲਾਮੀ ਸ਼ਬਦ ਕਹਿ ਲੱਗਾ, ਵੀ ਬਖਤੀ ਨਿਮਰਤਾ ਸੱਚ ਹੈ ਕਿ ਤੁਸੀਂ ਸੰਗਤ ਜਿਵੇਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ, ਖਾਸ ਸਪੀਕਾਂ, ਕਿਉਂਕਿ ਹਰ ਸਾਲ ਆਇਆ ਹੈ ਤੇ ਮੈਨੂੰ ਪਤਾ ਹੈ ਸ਼ਾਮ ਵਿੱਚ ਪਹਿਲੀ ਵਾਰੀ ਆਏ ਭਾਈ ਸਾਹਿਬ ਸਿੰਘ ਸੇਵਾ ਨੂੰ ਕਰਦੇ ਸੀ, ਉਦੋਂ ਆਏ ਸੀ। ਹਰ ਸਾਲ ਕੋਈ ਵੀ ਕਮੇਟੀ ਆਈ, ਸਭ ਕੁਛ ਉਹਨਾਂ ਦੇ ਰੱਜ ਕੇ ਪਿਆਰ ਦਿੱਤਾ। ਤੇ ਕਈ ਵਾਰੀ ਉਹ ਇੰਗਲੈਂਡ ਕਨੇਡਾ ਨੇ ਕਹਿੰਦੇ ਆ ਨੀ, ਸਾਨੂੰ ਵਿਸ਼ਵਾਸ ਨੂੰ ਪਾਇਆ ਕਿ ਨਹੀਂ, ਕੈਲੀਫੋਰਨੀਆ ਆ ਰਿਹਾ, ਵੀ ਜਦੋਂ ਪੁੱਛੋ ਰਿਮੋਟ, ਜਦੋਂ ਪੁੱਛੋ ਰਿਮੋਟ, ਪਾਠ ਲਿਓ ਇੱਕ ਅਸੀਸ ਦਿਆ ਜੋ ਤੁਹਾਡੇ ਚ ਗੁਰੂ ਵਰਤਦਾ ਹੈ। ਸੱਚੇ ਪਾਤਸ਼ਾਹ ਸੰਗਤ ਦੀ ਭਾਵਨਾ ਕਿ ਮੈਂ ਦਾਦੀ ਹਾਂ ਮੈਂ ਕਰਦਾ,
ਬਸੀ ਕਿਰਪਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।